जन्म मरण के टेक मुख उचल सदा सुखी नानक सिमरत एक बाणी गुरु गुरु है बाणी विच बाणी अमृत सारे गुर बाणी कहे सेवक जन मने प्रतख गुरु निस्तारे सतनाम वाहे गुरु साहिब जी हर रास मेरी मन बन जारा हर रास मेरी मन बन जारा सतगुर ते रास जानी हर हर नित जपियो जियो हो लाहा खटे हो दिहाड़ी एह तन तिना मिलया जिन हर आपे पाना कहे नानक हर रास मेरी मन हुआ बन जारा हे रसना तू अन रस राच रही तेरी प्यास ना जाए प्यास ना जाए होर तकित जिचर हर रस पल्ले ना पाए हर रस पाए पल्ले पीए हर रस बहुड़ न तृष्णा लागे आए एह हर रस करमी पाईए सतगुर मिले जिस आए कहे नानक होर अनरस सब विसरे ਜਾਂ ਹਰ ਵਸੈ ਮਨ ਆਏ ਕਹੇ ਨਾਨਕ ਹੋਰ ਅਨਰਸ ਸਭ ਬਿਸਰੇ ਜਾਂ ਹਰ ਵਸੈ ਮਨ ਆਏ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੋਦ ਵਿਖੇ ਸ਼ਾਮਾਂ ਦੇ ਦੀਵਾਨ ਵਿੱਚ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਂਝ ਬਣਾਈਏ ਕੋਈ ਰਸਨਾ ਖਾਲੀ ਨਾ ਰਹੇ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਦੇ ਅੰਦਰ ਦਰਜ ਪਾਵਨ ਬਾਣੀ ਆਨੰਦ ਸਾਹਿਬ ਜਿਸ ਦੀ 31ਵੀਂ ਪੌੜੀ ਅਤੇ 32ਵੀਂ ਪੌੜੀ ਦੋ ਪੌੜੀਆਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ ਇਸ ਦੀ ਵਿਚਾਰ ਅੱਜ ਦੇ ਇਸ ਦੀਵਾਨ ਦੇ ਅੰਦਰ ਆਪਾਂ ਕਰਨ ਦਾ ਯਤਨ ਕਰਾਂਗੇ ਵਿਸ਼ਾ ਉਹੀ ਹੈ ਕਿ ਇਸ ਜੀਵ ਨੂੰ ਇਸ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋਵੇ ਇਸ ਦੇ ਜੀਵਨ ਦੇ ਵਿੱਚੋਂ ਭਟਕਣਾ ਜੀਵਨ ਦੇ ਵਿੱਚੋਂ ਡਾਵਾਂ ਡੋਲ ਵਾਲੀ ਹਾਲਤ ਕਿਸ ਤਰੀਕੇ ਦੇ ਨਾਲ ਖਤਮ ਹੋਵੇ ਅੱਜ ਜਿਹੜੇ ਬੋਲ ਸਤਿਗੁਰਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਉਹ ਹਨ ਕਿ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਵਣਜਾਰਾ ਦਾ ਅਰਥ ਹੈ ਵਪਾਰੀ ਅਸਾਂ ਜੀਵਾਂ ਦਾ ਮਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਵਣਜਾਰਾ ਹੈ ਇੱਕ ਵਪਾਰੀ ਹੈ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕੁਝ ਵਣਜ ਵਪਾਰ ਕਰਦਾ ਹੈ ਪਰ ਆਨੰਦ ਜਿਹੜਾ ਹੈ ਉਸ ਮਨੁੱਖ ਨੂੰ ਮਿਲੇਗਾ ਜਿਸ ਮਨੁੱਖ ਨੇ ਇਸ ਗੱਲ ਨੂੰ ਸਮਝ ਲਿਆ ਕਿ ਹਰ ਰਾਸ ਮੇਰੀ ਮਨ ਵਣਜਾਰਾ ਮੇਰੀ ਅਸਲ ਦੇ ਵਿੱਚ ਰਾਸ ਪੂੰਜੀ ਕਿਹੜੀ ਹੈ ਅਸਲ ਦੇ ਵਿੱਚ ਮੇਰਾ ਸਰਮਾਇਆ ਕਿਹੜਾ ਹੈ ਇਸ ਜਗਤ ਦੇ ਅੰਦਰ ਰਹਿੰਦਿਆਂ ਹੋਇਆਂ ਅਸਲ ਦੇ ਵਿੱਚ ਮੈਂ ਖੱਟੀ ਕਿਹੜੀ ਖੱਟਣੀ ਹੈ ਕਿਹੜੀ ਕਮਾਈ ਕਰਨੀ ਹੈ ਗੁਰਦੇਵ ਕਹਿੰਦੇ ਨੇ ਸਤਿਗੁਰ ਤੇ ਰਾਸ ਜਾਣੀ ਸੱਚੇ ਗੁਰੂ ਨੂੰ ਮਿਲ ਕੇ ਸੱਚੇ ਗੁਰੂ ਦਾ ਗਿਆਨ ਲੈ ਕੇ ਜਦੋਂ ਮੈਂ ਇਸ ਗੱਲ ਨੂੰ ਜਾਣਿਆ ਕਿ ਹਰ ਰਾਸ ਮੇਰੀ ਮੇਰੀ ਰਾਸ ਕੀ ਹੈ ਮੇਰੇ ਜੀਵਨ ਦਾ ਸਰਮਾਇਆ ਕੀ ਹੈ ਜਿਹੜਾ ਮੈਂ ਆਪਣੇ ਜੀਵਨ ਦੇ ਅੰਦਰ ਇਕੱਤਰ ਕਰਨਾ ਹੈ ਉਹ ਹੈ ਹਰ ਰਾਸ ਹਰ ਰਾਸ ਪਰਮਾਤਮਾ ਮੇਰੇ ਜੀਵਨ ਦਾ ਸਰਮਾਇਆ ਹੈ ਮੈਂ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਦੀ ਪੂੰਜੀ ਜਿਹੜੀ ਹੈ ਉਹ ਕਮਾਉਣੀ ਹੈ ਵੱਧ ਤੋਂ ਵੱਧ ਆਪਣੇ ਜੀਵਨ ਦੇ ਅੰਦਰ ਰੱਬੀ ਗੁਣ ਜਿਹੜੇ ਨੇ ਮੈਂ ਉਹ ਗ੍ਰਹਿਣ ਕਰਨੇ ਨੇ ਮੈਂ ਗੁਣਾਂ ਵਾਲਾ ਜੀਵਨ ਜਿਹੜਾ ਹੈ ਉਹ ਬਤੀਤ ਕਰਨਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਉਸੇ ਨੂੰ ਮਿਲੇਗਾ ਜੀਵਨ ਦੇ ਅੰਦਰ ਖੇੜਾ ਉਸੇ ਨੂੰ ਮਿਲੇਗਾ ਜਿਸ ਮਨੁੱਖ ਨੇ ਗੁਰੂ ਦੇ ਕੋਲੋਂ ਇਹ ਗਿਆਨ ਹਾਸਲ ਕਰ ਲਿਆ ਤੇ ਗੁਰੂ ਦੇ ਕੋਲੋਂ ਗਿਆਨ ਹਾਸਲ ਕਰਕੇ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੀ ਰਾਸ ਆਪਣੇ ਜੀਵਨ ਦਾ ਸਰਮਾਇਆ ਬਣਾਇਆ, ਜਿਸ ਨੇ ਆਪਣੇ ਜੀਵਨ ਦੇ ਅੰਦਰ ਵੱਧ ਤੋਂ ਵੱਧ ਰੱਬੀ ਸਿਫਤਾਂ ਨੂੰ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ, ਉਤਨੀ ਦੇਰ ਤੱਕ ਮਨੁੱਖ ਦੁਖੀ ਹੀ ਰਹੇਗਾ ਜਿਤਨੀ ਦੇਰ ਤੱਕ ਇਹ ਰੱਬੀ ਗੁਣਾਂ ਦੇ ਨਾਲੋਂ ਟੁੱਟਾ ਹੋਇਆ ਹੈ। ਬਾਬੇ ਫਰੀਦ ਦੇ ਦੋ ਬੋਲ ਸ਼ੁਰੂ ਦੇ ਵਿੱਚ ਸਾਂਝੇ ਕਰ ਲਈਏ। ਇੱਕ ਸ਼ਲੋਕ ਬਾਬੇ ਫਰੀਦ ਜੀ ਦਾ ਹੈ, ਦੂਸਰਾ ਸ਼ਲੋਕ ਉਹਦੇ ਨਾਲ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਹੈ। ਸਾਡੀ ਸਾਰਿਆਂ ਦੀ ਜ਼ਬਾਨ ਦੇ ਉੱਤੇ ਉਹ ਸ਼ਲੋਕ ਚੜ੍ਹੇ ਨੇ, ਪਰ ਦੋਨੋਂ ਸ਼ਲੋਕ ਮਿਲਾ ਕੇ ਪੜ੍ਹ ਲੈਣੇ, ਵਿਚਾਰ ਲੈਣੇ। ਪਹਿਲਾ ਸ਼ਲੋਕ ਹੈ ਜਿੱਥੇ ਬਾਬਾ ਫਰੀਦ ਇਹ ਆਖਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ। ਮੈਂ ਸਮਝਦਾ ਸੀ ਸ਼ਾਇਦ ਦੁਨੀਆਂ ਦੇ ਵਿੱਚ ਇਕੱਲਾ ਮੈਂ ਹੀ ਦੁਖੀ ਹਾਂ, ਬਾਕੀ ਤੇ ਜਦੋਂ ਮੈਂ ਸੰਸਾਰ ਦੇ ਲੋਕਾਂ ਨੂੰ ਦੇਖਦਾ ਸੀ ਇੰਝ ਜਾਪਦਾ ਸੀ ਵੀ ਸਾਰੇ ਲੋਕ ਜਿਹੜੇ ਨੇ ਉੱਥੇ ਮੌਜਾਂ ਮਾਣਦੇ ਪਏ ਨੇ, ਦੁਖੀ ਤੇ ਇਕੱਲਾ ਮੈਂ ਹੀ ਹਾਂ, ਪਰੇਸ਼ਾਨ ਤੇ ਇਕੱਲਾ ਮੈਂ ਹੀ ਹਾਂ। ਪਰ ਕਹਿਣ ਲੱਗੇ ਜਦੋਂ ਉੱਚਾ ਚੜ੍ਹ ਕੇ ਦੇਖਿਆ, ਉੱਚੇ ਚੜ੍ਹ ਕੇ ਦਾ ਅਰਥ ਹੈ ਜਦੋਂ ਮੈਂ ਆਪਣੇ ਦੁੱਖ ਤੋਂ ਉੱਪਰ ਹੋ ਕੇ ਦੇਖਿਆ, ਜਦੋਂ ਮੈਂ ਜਗਤ ਦੇ ਲੋਕਾਂ ਦੀ ਅਸਲੀਅਤ ਨੂੰ ਤੱਕਿਆ, ਫਿਰ ਪਤਾ ਚੱਲਿਆ ਵੀ ਦੁੱਖਾਂ ਦੀ ਅੱਗ ਜਿਹੜੀ ਆ ਉਹ ਤੇ ਹਰੇਕ ਦੇ ਘਰ ਦੇ ਵਿੱਚ ਬਲਦੀ ਪਈ ਹੈ। ਦੁੱਖ ਸਬਾਇਆ ਜੱਗ ਹੈ, ਦੁੱਖ ਤੇ ਹਰੇਕ ਥਾਂ ਦੇ ਉੱਤੇ ਵਿਆਪਕ ਹੈ। ਜਿਤਨੀ ਦੇਰ ਤੱਕ ਮੈਂ ਆਪਣੇ ਦੁੱਖਾਂ ਤੋਂ, ਮੈਂ ਆਪਣੀਆਂ ਸਮੱਸਿਆਵਾਂ ਤੋਂ, ਆਪਣੀਆਂ ਮੁਸ਼ਕਲਾਂ ਤੋਂ ਉੱਪਰ ਸੁਰਤ ਨਹੀਂ ਸੀ ਕੀਤੀ, ਉਤਨੀ ਦੇਰ ਤੱਕ ਜਾਪਦਾ ਸੀ ਸ਼ਾਇਦ ਇਕੱਲਾ ਮੈਂ ਹੀ ਦੁਖੀ ਹਾਂ, ਪਰ ਬਾਕੀ ਜਿਹੜੇ ਨੇ ਉਹ ਤੇ ਮੌਜਾਂ ਮਾਣਦੇ ਨੇ। ਅਸਲੀਅਤ ਕਹਿਣ ਲੱਗੇ ਐਸੀ ਹੈ ਨਹੀਂ। ਉਹ ਸ਼ਾਇਦ ਕਹਾਣੀ ਵੀ ਆਪਣੇ ਸੁਣੀ ਹੋਏਗੀ ਨਾ ਵੀ ਕਿਸੇ ਮਹਾਤਮਾ ਨੇ ਨਗਰ ਦੇ ਲੋਕਾਂ ਨੂੰ ਕਹਿ ਦਿੱਤਾ ਸੀ ਤੁਸੀਂ ਦੁੱਖਾਂ ਤੋਂ ਦੁਖੀ ਹੋ, ਮੈਂ ਤੁਹਾਨੂੰ ਆਜ਼ਾਦੀ ਦਵਾ ਦਿਆਂਗਾ, ਜਿਤਨੇ ਤੁਹਾਡੇ ਦੁੱਖ ਨੇ ਆਪਣੇ ਦੁੱਖਾਂ ਦੀਆਂ ਪੰਡਾਂ ਜਿਹੜੀਆਂ ਨੇ ਚੱਕ ਕੇ ਲੈ ਆਓ ਮੇਰੇ ਕੋਲ। ਆਸਾਨੀ ਦੇ ਨਾਲ ਸਮਝ ਲਈ ਉਹਨੇ ਕਹਿ ਦਿੱਤਾ ਹੋਵੇ ਵੀ ਜਿੰਨੇ ਤੁਹਾਡੇ ਦੁੱਖ ਨੇ ਦੁੱਖਾਂ ਦੀ ਲਿਸਟ ਬਣਾ ਕੇ ਹਰੇਕ ਮਨੁੱਖ ਲੈ ਆਵੇ, ਆਪਣੇ ਦੁੱਖਾਂ ਦੀ ਪੰਡ ਹਰੇਕ ਮਨੁੱਖ ਚੱਕ ਕੇ ਮੇਰੇ ਕੋਲ ਛੱਡ ਜਾਏ। ਪਰ ਸ਼ਰਤ ਇੱਕ ਹੀ ਹੈ, ਆਪਣੀ ਪੰਡ ਛੱਡ ਜਾਏ ਤੇ ਕਿਸੇ ਦੂਸਰੇ ਦੀ ਪੰਡ ਚੱਕ ਕੇ ਲੈ ਜਾਏ। ਉਹ ਕਹਿਣ ਲੱਗੇ ਲੋਕ ਆਪਣੇ ਦੁੱਖਾਂ ਦੀ ਪੰਡ ਚੁੱਕ ਕੇ ਤੁਰ ਪਏ, ਆਪਣੇ ਦੁੱਖਾਂ ਦੀ ਲਿਸਟ ਬਣਾ ਕੇ ਲੈ ਗਏ, ਆਪਣੀ ਪੰਡ ਰੱਖੀ ਦੂਸਰੀ ਪੰਡ ਚੁੱਕਣੀ ਪੈਣੀ ਸੀ ਹੁਣ ਕੋਈ ਨਾ ਕੋਈ, ਪਰ ਜਿਹੜੀ ਪੰਡ ਨੂੰ ਖੋਲ ਕੇ ਦੇਖਦੇ ਸੀ ਉਹਦੇ ਵਿੱਚ ਆਪਣੇ ਨਾਲੋਂ ਜ਼ਿਆਦਾ ਦੁਖੀ ਲੱਭਦੇ ਸਨ। ਪਹਿਲਾਂ ਜਾਪਦਾ ਸੀ ਸ਼ਾਇਦ ਪੂਰੇ ਨਗਰ ਦੇ ਵਿੱਚ ਮੈਂ ਇਕੱਲਾ ਦੁਖੀ ਹੋਵਾਂਗਾ, ਦੂਸਰੇ ਤੇ ਸੁਖੀ ਨੇ, ਮੌਜਾਂ ਮਾਣਦੇ ਨੇ। ਉਹ ਕਹਿਣ ਲੱਗੇ ਅਖੀਰ ਤੇ ਨਤੀਜਾ ਇਹ ਨਿਕਲਿਆ, ਹਰੇਕ ਮਨੁੱਖ ਵਾਪਸ ਆਪੋ ਆਪਣੀ ਪੰਡ ਚੁੱਕ ਕੇ ਵਾਪਸ ਮੁੜ ਆਇਆ, ਇਹ ਹੀ ਠੀਕ ਆ। ਗੁਰਦੇਵ ਨੇ ਇੱਕ ਬਚਨ ਬਾਣੀ ਵਿੱਚ ਆਖਿਆ, ਕਹਿਣ ਲੱਗੇ ਅੰਤਰ ਚਿੰਤਾ ਨੈਣੀ ਸੁਖੀ। ਅੰਦਰੋਂ ਤੇ ਮਨੁੱਖ ਚਿੰਤਾਵਾਂ ਦੇ ਨਾਲ, ਫਿਕਰਾਂ ਦੇ ਨਾਲ, ਸਹਿਮਾਂ ਦੇ ਨਾਲ, ਡਰਾਂ ਦੇ ਨਾਲ ਭਰਿਆ ਹੋਇਆ ਹੈ, ਪਰ ਨੈਣੀ ਸੁਖੀ, ਦੇਖਣ ਨੂੰ ਕਹਿੰਦੇ ਖੁਸ਼ ਜਾਪਦਾ ਹੈ। ਮਨੁੱਖ ਦਿਖਾਵਾ ਇਹ ਕਰਦਾ ਪਿਆ ਹੈ, ਅੰਦਰ ਤੇ ਪਤਾ ਨਹੀਂ ਕਿੰਨੇ ਕੁ ਬੋਝ, ਕਿੰਨੀਆਂ ਕੁ ਚਿੰਤਾਵਾਂ, ਕਿੰਨੇ ਕੁ ਫਿਕਰ ਇਹਦੇ ਮਨੁੱਖ ਦੇ ਅੰਦਰ ਭਰੇ ਹੋਏ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਦੋਹਰੀ ਜ਼ਿੰਦਗੀ, ਦੋਹਰਾ ਜੀਵਨ ਇਹ ਮਨੁੱਖ ਜਿਹੜਾ ਹੈ ਬਤੀਤ ਕਰਦਾ ਪਿਆ ਹੈ, ਅੰਦਰੋਂ ਕੁਝ ਹੋਰ ਹੈ, ਬਾਹਰੋਂ ਦਿਖਾਵਾ ਕੁਝ ਹੋਰ ਕਰਦਾ ਪਿਆ। ਕੁਝ ਰਹਿੰਦੀ ਕਸਰ ਅਸੀਂ ਜਿਹੜੇ ਧਾਰਮਿਕ ਅਸਥਾਨਾਂ ਤੇ ਜਾ ਕੇ ਕੁਝ ਇਹੋ ਜਿਹੇ ਸ਼ਬਦ ਉਧਾਰੇ ਜਿਹੜੇ ਨੇ ਉਹ ਗ੍ਰਹਿਣ ਕਰ ਲਏ ਨੇ, ਵੀ ਕੋਈ ਮਿਲੇ ਤੇ ਹੱਸ ਕੇ ਮਿਲਣਾ, ਕੋਈ ਪੁੱਛੇ ਕੀ ਹਾਲ ਚਾਲ ਹੈ ਤੇ ਕਹਿਣੇ ਬਸ ਚੜ੍ਹਦੀ ਕਲਾ। ਉਹ ਚੜ੍ਹਦੀ ਕਲਾ 2 ਕੁ ਮਿੰਟ ਬਾਅਦ ਜਿਹੜੀ ਆ ਉਹ ਸਾਰੀ ਉਤਰ ਜਾਂਦੀ ਹੈ,
ਦੋ ਕੁ ਮਿੰਟ ਉਹਦੇ ਨਾਲ ਗੱਲਬਾਤ ਕਰਕੇ ਦੇਖੋ, ਇੰਜ ਪਤਾ ਚੱਲੇਗਾ ਕਿ ਉਸ ਬੰਦੇ ਨਾਲੋਂ ਜ਼ਿਆਦਾ ਦੁਖੀ ਬੰਦਾ ਸੰਸਾਰ ਦੇ ਵਿੱਚ ਹੋਏਗਾ ਹੀ ਕੋਈ ਨਹੀਂ। ਪਰ ਦਿਖਾਵਾ ਮਨੁੱਖ ਕੁਝ ਹੋਰ ਕਰਦਾ ਹੈ। ਬਾਬਾ ਫਰੀਦ ਕਹਿੰਦੇ ਨੇ, ਮੈਂ ਸਮਝਿਆ ਸੀ ਸ਼ਾਇਦ ਇਕੱਲਾ ਮੈਂ ਦੁਖੀ ਹਾਂ, ਪਰ ਦੁੱਖ ਤੇ ਹਰੇਕ ਥਾਂ ਤੇ ਵਿਆਪਕ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਉੱਪਰ ਉੱਠ ਕੇ ਦੇਖਿਆ, ਫਿਰ ਤੱਕਿਆ, ਇਹ ਅੱਗ ਜਿਹੜੀ ਹੈ ਇਹ ਤੇ ਹਰੇਕ ਘਰ ਦੇ ਵਿੱਚ ਬਲਦੀ ਪਈ ਹੈ। ਬਾਹਰ ਹੋ ਸਕਦਾ ਕੋਈ ਮਨੁੱਖ ਅਮੀਰ ਹੋਵੇ, ਕੋਈ ਗਰੀਬ ਹੋਵੇ, ਕੋਈ ਕਾਲੇ ਰੰਗ ਦਾ ਹੋਵੇ, ਕੋਈ ਚਿੱਟੇ ਰੰਗ ਦਾ ਹੋਵੇ, ਕੋਈ ਉੱਚੀ ਜਾਤ ਦਾ ਹੋਵੇ, ਕੋਈ ਨੀਵੀਂ ਜਾਤ ਦਾ ਹੋਵੇ, ਕੋਈ ਰਾਜ ਸਿੰਘਾਸਨ ਤੇ ਬੈਠਾ ਹੋਵੇ, ਕੋਈ ਮੰਗਤਾ ਹੋਵੇ, ਪਰ ਇੱਕ ਸਾਂਝ ਸਾਰੇ ਮਨੁੱਖਾਂ ਦੀ ਹੈ ਕਿ ਸਾਰੇ ਮਨੁੱਖ ਦੁਖੀ ਨੇ, ਪਰੇਸ਼ਾਨ ਨੇ। ਤੇ ਨਾਲ ਜਦੋਂ ਇਸ ਸ਼ਲੋਕ ਦੇ ਅਗਲਾ ਸ਼ਲੋਕ ਪੜ੍ਹਦੇ ਹਾਂ, ਮਹਿਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦਾ, ਉਹ ਕਹਿਣ ਲੱਗੇ ਦੁਖੀ ਹੋਣਾ ਨਹੀਂ ਸੀ ਚਾਹੀਦਾ। ਇਹ ਤੇ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਸਿਰਮੌਰ ਸੀਗੇ, ਸ਼੍ਰੋਮਣੀ ਸੀਗੇ, ਸਾਰੀਆਂ ਜੂਨਾਂ ਦਾ ਇਹ ਸਰਦਾਰ ਸੀ ਆਪਣੇ ਆਪ ਨੂੰ ਕਹਾਉਂਦਾ। ਪਰ ਬਾਕੀ ਜੂਨਾਂ ਤੇ ਇੰਨੀਆਂ ਦੁਖੀ ਹੈ ਹੀ ਨਹੀਂ ਜਿੰਨਾ ਮਨੁੱਖ ਦੁਖੀ ਹੈ। ਇਹ ਤੇ ਸਾਰਿਆਂ ਤੋਂ ਜ਼ਿਆਦਾ ਪ੍ਰਸੰਨ ਹੋਣਾ ਚਾਹੀਦਾ ਸੀ, ਸਾਰਿਆਂ ਤੋਂ ਜ਼ਿਆਦਾ ਖੁਸ਼ ਹੋਣਾ ਚਾਹੀਦਾ ਸੀ। ਜਿਹੋ ਜਿਹਾ ਦਿਮਾਗ ਇਸ ਮਨੁੱਖ ਨੂੰ ਦਿੱਤਾ ਹੋਇਆ, ਜਿਹੋ ਜਿਹੀ ਸੋਚਣ ਸ਼ਕਤੀ ਕੁਦਰਤ ਵੱਲੋਂ ਇਸ ਮਨੁੱਖ ਨੂੰ ਮਿਲੀ ਹੋਈ ਹੈ, ਇਹ ਤੇ ਸਭ ਤੋਂ ਵਧੀਆ ਹੋਣਾ ਚਾਹੀਦਾ ਸੀ ਇਹਦਾ ਜੀਵਨ। ਪਰ ਸਭ ਤੋਂ ਜ਼ਿਆਦਾ ਪਰੇਸ਼ਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੁਖੀ ਹੈ ਕਿਸੇ ਦੂਸਰੇ ਕਰਕੇ ਨਹੀਂ। ਫਰੀਦਾ ਭੂਮ ਰੰਗਾਵਲੀ, ਮਹਿਲਾ ਪੰਜਵਾਂ, ਭੂਮ ਰੰਗਾਵਲੀ। ਇਹ ਧਰਤੀ ਤੇ ਬੜੀ ਸੋਹਣੀ ਸੀ, ਸ੍ਰਿਸ਼ਟੀ ਤੇ ਮਾਲਕ ਨੇ ਬੜੀ ਸੋਹਣੀ ਬਣਾਈ ਸੀ, ਇਹ ਬੜੀ ਸੋਹਣੀ ਰਚਨਾ ਉਸ ਮਾਲਕ ਨੇ ਰਚੀ ਆ ਜਿਸ ਧਰਤੀ ਦੇ ਉੱਤੇ ਅਸੀਂ ਰਹਿੰਦੇ ਹਾਂ। ਭਾਵੇਂ ਇਸ ਬ੍ਰਹਿਮੰਡ ਦੇ ਪਸਾਰੇ ਦਾ ਅਜੇ ਤੱਕ ਕੋਈ ਅੰਤ ਨਹੀਂ ਪਾ ਸਕਿਆ, ਨਾ ਕੋਈ ਪਾ ਸਕਦਾ ਹੈ, ਪਰ ਜਿਹੋ ਜਿਹੀ ਧਰਤੀ ਦੇ ਉੱਤੇ ਅਸੀਂ ਰਹਿੰਦੇ ਹਾਂ, ਲੱਖਾਂ ਕਰੋੜਾਂ ਮੀਲ ਤੱਕ ਜਿੱਥੋਂ ਤੱਕ ਸਾਇੰਸਦਾਨਾਂ ਦੀ ਪਹੁੰਚ ਹੋ ਚੁੱਕੀ ਹੈ, ਅਜੇ ਤੱਕ ਇਹੋ ਜਿਹੀ ਸੋਹਣੀ ਧਰਤੀ ਕਿਸੇ ਨੂੰ ਅਜੇ ਤੱਕ ਲੱਭੀ ਨਹੀਂ, ਜਿੱਥੇ ਇਤਨਾ ਸੋਹਣਾ ਇਹ ਜੀਵਨ ਜਿਹੜਾ ਹੈ ਜੀਵਿਆ ਜਾ ਸਕਦਾ ਹੋਵੇ। ਕਹਿਣ ਲੱਗੇ ਫਰੀਦਾ ਭੂਮ ਰੰਗਾਵਲੀ, ਧਰਤੀ ਤੇ ਬੜੀ ਸੋਹਣੀ ਸੀ, ਪਰਮਾਤਮਾ ਨੇ ਤੇ ਇਹ ਭੂਮੀ ਇਹ ਸ੍ਰਿਸ਼ਟੀ ਜਿਹੜੀ ਹੈ ਬੜੀ ਸੋਹਣੀ ਬਣਾਈ ਸੀ, ਪਰ ਕਹਿਣ ਲੱਗੇ ਦੁਖੀ ਕਿਉਂ ਨੇ? ਕਿਉਂਕਿ ਮੰਜ ਵਿਸੂਲਾ ਬਾਗ, ਅਸੀਂ ਮਨੁੱਖਾਂ ਨੇ ਕੀ ਕੀਤਾ? ਕਹਿਣ ਲੱਗੇ ਇੱਥੇ ਜ਼ਹਿਰੀਲੇ ਬੂਟੇ ਲਾ ਦਿੱਤੇ। ਅਸੀਂ ਜੇ ਮਨੁੱਖ ਦੁਖੀ ਹੈ ਤੇ ਮਨੁੱਖਾਂ ਕਰਕੇ ਦੁਖੀ ਹੋ ਰਹੇ ਹਾਂ। ਮਾਲਕ ਨੇ ਮਨੁੱਖ ਇਹੋ ਜਿਹਾ ਨਹੀਂ ਸੀ ਬਣਾਇਆ, ਕੁਦਰਤ ਨੇ ਮਨੁੱਖ ਇਹੋ ਜਿਹਾ ਦੁਖੀ ਰਹਿਣ ਵਾਸਤੇ ਨਹੀਂ ਸੀ ਬਣਾਇਆ। ਜੇ ਦੁਖੀ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਸ ਵਾਸਤੇ ਕਿਉਂਕਿ ਅਸੀਂ ਜ਼ਹਿਰ ਦੇ ਬੀਜ ਬੀਜਦੇ ਪਏ ਹਾਂ, ਅਸੀਂ ਦੁੱਖਾਂ ਦੇ ਬੀਜ ਆਪ ਬੀਜੇ ਨੇ। ਪਰ ਜੋ ਜਨ ਪੀਰ ਨਿਵਾਜਿਆ ਤਿਨਾ ਅੰਤ ਨਾ ਲਾਗ। ਪੀਰ, ਪੀਰ ਦਾ ਅਰਥ ਹੈ ਗੁਰੂ, ਇਸਲਾਮੀ ਭਾਸ਼ਾ ਦੇ ਅੰਦਰ, ਮੁਸਲਮਾਨਾਂ ਦੇ ਅੰਦਰ ਗੁਰੂ ਨੂੰ ਪੀਰ ਆਖਦੇ ਨੇ। ਜਿਨ੍ਹਾਂ ਨੂੰ ਪੀਰ ਨੇ ਨਵਾਜਿਆ, ਜਿਨ੍ਹਾਂ ਨੇ ਗੁਰੂ ਦਾ ਗਿਆਨ ਲੈ ਲਿਆ, ਕਹਿਣ ਲੱਗੇ ਰਹਿੰਦੇ ਉਸੇ ਧਰਤੀ ਦੇ ਉੱਤੇ ਨੇ ਜਿੱਥੇ ਦੁੱਖਾਂ ਦੀ ਅੱਗ ਹਰੇਕ ਘਰ ਦੇ ਅੰਦਰ ਬਲਦੀ ਪਈ ਹੈ, ਪਰ ਤਿਨਾ ਅੰਤ ਨਾ ਲਾਗ, ਉਹਨਾਂ ਮਨੁੱਖਾਂ ਨੂੰ ਦੁੱਖਾਂ ਦੀ ਅੱਗ ਦਾ ਸੇਕ ਨਹੀਂ ਲੱਗਦਾ। ਜਿਨ੍ਹਾਂ ਮਨੁੱਖਾਂ ਨੇ ਸੱਚਾ ਗਿਆਨ ਜਿਹੜਾ ਹੈ ਹਾਸਲ ਕੀਤਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਆਨੰਦ ਤੇਰਾ ਹੱਕ ਹੈ, ਤੈਨੂੰ ਜ਼ਰੂਰ ਮਿਲਣਾ ਚਾਹੀਦਾ ਹੈ, ਪਰ ਮਿਲੇਗਾ ਉਸ ਦਿਨ ਜਿਸ ਦਿਨ ਤੂੰ ਸਮਝ ਲਿਆ ਮੇਰਾ ਮਨ ਵਣਜਾਰਾ ਹੈ, ਮੇਰਾ ਮਨ ਵਪਾਰੀ ਹੈ, ਤੇ ਮੇਰੀ ਰਾਸ ਕੀ ਹੈ, ਮੇਰਾ ਸਰਮਾਇਆ ਕੀ ਹੈ? ਹਰ ਰਾਸ ਮੇਰੀ ਮਨ ਵਣਜਾਰਾ, ਰੱਬੀ ਗੁਣ ਜਿਹੜੇ ਨੇ ਉਹ ਮੇਰੀ ਰਾਸ ਪੂੰਜੀ ਹੈ, ਰੱਬੀ ਗੁਣਾਂ ਦਾ ਸਰਮਾਇਆ ਮੈਂ ਆਪਣੇ ਜੀਵਨ ਦੇ ਅੰਦਰ ਇਕੱਤਰ ਕਰਨਾ ਹੈ। ਜਿੰਨੇ ਗੁਣ, ਜਿੰਨੀਆਂ ਖੂਬੀਆਂ, ਜਿੰਨੀਆਂ ਚੰਗਿਆਈਆਂ ਆਪਣੇ ਜੀਵਨ ਦੇ ਅੰਦਰ ਵਧਾਈ ਜਾਏਗਾ, ਉਨਾ ਹੀ ਦੁੱਖਾਂ ਦੀ ਅੱਗ ਦੇ ਸਿਖ ਤੋਂ ਉੱਪਰ ਉੱਠਦਾ ਜਾਏਗਾ। ਕਿਸੇ ਦੀ ਵੀ ਕੀਤੀ ਹੋਈ ਭਵਿੱਖਬਾਣੀ ਨੂੰ ਤੇਰੇ ਅੰਦਰ ਗਲਤ ਸਾਬਤ ਕਰਨ ਦੀ ਸਮਰੱਥਾ ਹੈ। ਕੇਵਲ ਜੋਤਸ਼ੀਆਂ ਦੀ ਹੀ ਨਹੀਂ, ਜੋਤਸ਼ੀ ਤੇ ਖੈਰ ਉਹ ਅੰਦਾਜ਼ੇ ਲਗਾ ਦਿੰਦੇ ਨੇ, ਕਈ ਆਖ ਦਿੰਦੇ ਨੇ ਨਾ ਵੀ ਤੇਰੇ ਘਰ ਦੇ ਵਿੱਚ ਕਲੇਸ਼ ਇਸ ਵਾਸਤੇ ਆ, ਪਤੀ ਪਤਨੀ ਦਾ ਝਗੜਾ ਇਸ ਵਾਸਤੇ ਆ, ਕਿਉਂ ਤੇਰੇ ਬੈੱਡਰੂਮ ਦਾ ਜਿਹੜਾ ਦਰਵਾਜ਼ਾ ਹੈ ਉਹ ਸਹੀ ਪਾਸੇ ਵੱਲ ਨਹੀਂ, ਉਹ ਦਿਸ਼ਾ ਜਿਹੜੀ ਆ ਉਹ ਚੇਂਜ ਕਰ, ਤਾਂ ਤੇਰਾ ਕਲੇਸ਼ ਜਿਹੜਾ ਹੈ ਉਹ ਖਤਮ ਹੋਏਗਾ। ਹੁਣ ਮਨੁੱਖ ਦੇ ਕੋਲ ਆਪਸ਼ਨ ਕੀ ਹੈ, ਜਾਂ ਤੇ ਫਿਰ ਆਪਣੇ ਘਰ ਢਾਹ ਕੇ ਨਵੇਂ ਸਿਰੇ ਤੋਂ ਬਣਾਵੇ, ਜਾਂ ਤੇ ਘਰ ਚੇਂਜ ਕਰੇ, ਜਾਂ ਫਿਰ ਘਰਵਾਲੀ ਚੇਂਜ ਕਰੇ, ਜੇ ਕਲੇਸ਼ ਤੋਂ ਬਚਣਾ, ਝਗੜੇ ਤੋਂ ਬਚਣਾ। ਜਦਕਿ ਗੁਰਮਤਿ ਕਹਿੰਦੀ ਹੈ ਨਹੀਂ, ਜਿਹੜਾ ਬਦਲਣਾ ਸੀ ਨਾ ਤੇ ਘਰ ਬਦਲਣ ਦੀ ਜ਼ਰੂਰਤ ਆ, ਨਾ ਘਰਵਾਲੀ ਬਦਲਣ ਦੀ ਜ਼ਰੂਰਤ, ਜ਼ਰੂਰਤ ਸੀ ਤੈਨੂੰ ਆਪਣੇ ਆਪ ਨੂੰ ਬਦਲਣ ਦੀ, ਆਪਣੇ ਆਪ ਦੇ ਵਿੱਚ ਤਬਦੀਲੀ ਲਿਆਉਣ ਦੀ, ਉਸ ਹਾਲਾਤ ਨੂੰ ਸਮਝਣ ਦੀ। ਕੋਈ ਜੋਤਸ਼ੀ ਤੇਰੇ ਜੀਵਨ ਦੀ ਭਵਿੱਖਬਾਣੀ ਨਹੀਂ ਕਰ ਸਕਦਾ। ਤੇਰੇ ਅੰਦਰ ਮਾਲਕ ਨੇ ਸਮਰੱਥਾ ਇਹੋ ਜਿਹੀ ਭਰੀ ਹੈ, ਜੋਤਸ਼ੀ ਇੱਕ ਪਾਸੇ ਰਹੇ, ਤੂੰ ਡਾਕਟਰਾਂ ਦੀ ਭਵਿੱਖਬਾਣੀ ਨੂੰ ਵੀ ਗਲਤ ਸਾਬਤ ਕਰ ਸਕਦਾ ਹੈ। ਅੱਜ ਮੈਂ ਕਿਸੇ ਡਾਕਟਰ ਦੇ ਕੋਲ ਜਾਵਾਂ, ਉਹਦੇ ਕੋਲ ਜਾ ਕੇ ਮੈਂ ਆਪਣਾ ਬਲੱਡ ਜਿਹੜਾ ਹੈ ਉਹ ਚੈੱਕ ਕਰਵਾਵਾਂ, ਮੇਰੀ ਰਿਪੋਰਟ ਆ ਜਾਏ, ਅਤੇ ਰਿਪੋਰਟ ਦੇਖ ਕੇ ਮੈਨੂੰ ਡਾਕਟਰ ਕਹਿ ਦੇਵੇ ਵੀ ਤੇਰੀ ਜਿਹੜੀ ਸ਼ੂਗਰ ਹੈ ਇਸ ਵੇਲੇ ਬਾਰਡਰ ਲੈਵਲ ਦੇ ਉੱਤੇ ਅੱਪੜੀ ਹੋਈ ਹੈ, ਫਿਰ ਉਹ ਕੁਝ ਸਵਾਲ ਪੁੱਛੇਗਾ ਮੇਰੇ ਕੋਲੋਂ, ਤੇਰਾ ਖਾਣਾ ਪੀਣਾ ਕਿਹੋ ਜਿਹਾ ਹੈ, ਤੇਰਾ ਸੌਣਾ ਕਿਹੋ ਜਿਹਾ ਹੈ, ਤੇਰੀ ਰੋਜ਼ ਦੀ ਕਿਰਿਆ ਜਿਹੜੀ ਹੈ ਉਹ ਕਿਹੋ ਜਿਹੀ ਚੱਲਦੀ ਪਈ ਹੈ, ਦਿਮਾਗ ਦੇ ਉੱਤੇ ਬੋਝ ਤੇ ਕੋਈ ਨਹੀਂ, ਅਤੇ ਮੇਰਾ ਜਵਾਬ ਇਹ ਹੋਵੇ ਵੀ ਖਾਣ ਪੀਣ ਦਾ ਤੇ ਮੇਰਾ ਕੋਈ ਸਿਸਟਮ ਹੈ ਹੀ ਨਹੀਂ, ਸਹੀ ਖਾਣਾ ਪੀਣਾ ਗਲਤ ਆ, ਕਿੰਨੇ ਕਿੰਨੇ ਦਿਨ ਮੈਂ ਘਰੋਂ ਬਾਹਰ ਰਹਿੰਦਾ ਹਾਂ, ਸੌਣਾ ਸੌਣ ਦਾ ਵੀ ਕੋਈ ਪੱਕਾ ਟਾਈਮ ਨਹੀਂ, ਚਿੰਤਾ ਤੇ ਹਰ ਵੇਲੇ ਮੇਰੇ ਦਿਮਾਗ ਦੇ ਉੱਤੇ ਕੋਈ ਨਾ ਕੋਈ ਸਵਾਰ ਰਹਿੰਦੀ ਹੀ ਰਹਿੰਦੀ ਹੈ। ਐਕਸਰਸਾਈਜ਼ ਕਿੰਨੀ ਕੁ ਹੈ, ਮੈਂ ਜਵਾਬ ਦੇ ਸਮਾਂ ਕਿੱਥੇ ਮਿਲਦਾ ਹੈ, ਉਹ ਸਾਰਾ ਕੁਝ ਮੇਰੇ ਸੰਬੰਧ ਵਿੱਚ ਜਾਣ ਕੇ ਇੱਕ ਭਵਿੱਖਬਾਣੀ ਕਰ ਦੇਵੇਗਾ, ਇੱਕ ਸੰਭਾਵਨਾ ਦੱਸੇਗਾ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਤੂੰ ਸ਼ੂਗਰ ਦਾ ਮਰੀਜ਼ ਹੋ ਜਾਣਾ ਹੈ। ਉਹਨੇ ਭਵਿੱਖਬਾਣੀ ਕੀਤੀ, ਮੈਂ ਘਰ ਆ ਗਿਆ, ਹੁਣ ਮੇਰੇ ਤੇ ਨਿਰਭਰ ਕਰਦਾ ਹੈ ਮੈਂ ਉਸ ਭਵਿੱਖਬਾਣੀ ਨੂੰ ਕਿਸ ਤਰੀਕੇ ਦੇ ਨਾਲ ਲੈਂਦਾ ਹਾਂ। ਮੈਂ ਇਸ ਤਰੀਕੇ ਦੇ ਨਾਲ ਵੀ ਲੈ ਸਕਦਾ ਕਿ ਡਾਕਟਰ ਬੜਾ ਸਿਆਣਾ ਹੈ, ਉਹਨੇ ਕਹਿ ਦਿੱਤਾ ਹੁਣ 6 ਮਹੀਨਿਆਂ ਨੂੰ ਮੈਂ ਸ਼ੂਗਰ ਦਾ ਮਰੀਜ਼ ਬਣ ਜਾਣਾ ਹੈ। ਅੱਗੇ ਚਿੰਤਾਵਾਂ ਬੜੀਆਂ ਸਨ, ਹੁਣ ਇੱਕ ਚਿੰਤਾ ਹੋਰ ਲੱਗ ਗਈ, ਹੁਣ ਹੋਰ ਦਵਾਈਆਂ ਖਾਣੀਆਂ ਪੈਣਗੀਆਂ, ਹੋਰ ਚਿੰਤਾ ਲੈ ਕੇ ਬੈਠ ਗਿਆ। 6 ਮਹੀਨੇ ਵੀ ਨਹੀਂ, 3 ਮਹੀਨਿਆਂ ਦੇ ਵਿੱਚ ਉਹ ਬਿਮਾਰੀ ਮੈਨੂੰ ਘੇਰ ਲਏਗੀ। ਪਰ ਦੂਸਰਾ ਪੱਖ ਵੀ ਹੈ, ਜਿਸ ਦਿਨ ਮੈਂ ਘਰ ਆਇਆ ਮੈਂ ਉਸ ਦਿਨ ਆਪਣੇ ਆਪ ਦੇ ਨਾਲ ਫੈਸਲਾ ਕੀਤਾ ਇਹ ਬਾਰਡਰ ਲੈਵਲ ਦੇ ਉੱਤੇ ਗੱਲ ਪਹੁੰਚ ਚੁੱਕੀ ਹੈ, ਅੱਜ ਤੋਂ ਬਾਅਦ ਮੈਂ ਆਪਣੇ ਖਾਣ ਦੇ ਵਿੱਚ ਵੀ ਤਬਦੀਲੀ ਲਿਆਵਾਂਗਾ, ਮੈਂ ਆਪਣਾ ਖਾਣਾ ਸਹੀ ਕਰਾਂਗਾ, ਮੈਂ ਆਪਣਾ ਸੌਣਾ ਸਹੀ ਕਰਾਂਗਾ, ਮੈਂ ਆਪਣੀ ਐਕਸਰਸਾਈਜ਼ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਕਰਾਂਗਾ, ਮੈਂ ਸਹੀ ਤਰੀਕੇ ਦੇ ਨਾਲ ਆਪਣੇ ਸਰੀਰ ਦੀ ਸਾਂਭ ਸੰਭਾਲ ਕਰਾਂਗਾ। ਕਦੋਂ ਬਿਮਾਰੀ ਆਏਗੀ, ਸਾਰੀ ਜ਼ਿੰਦਗੀ ਲੰਘ ਜਾਏਗੀ, ਡਾਕਟਰ ਦੀ ਕੀਤੀ ਹੋਈ ਭਵਿੱਖਬਾਣੀ ਉਹ ਵੀ ਝੂਠੀ ਹੋ ਜਾਏਗੀ, ਉਹ ਸੰਭਾਵਨਾ ਸੀ, ਉਹ ਸੱਚਾਈ ਨਹੀਂ ਸੀ। ਸਾਡਾ ਜੀਵਨ ਦੁਖੀ ਹੈ, ਗੁਰਦੇਵ ਕਹਿੰਦੇ ਨੇ ਸਾਡੇ ਆਪਣੇ ਕਰਮਾਂ ਕਰਕੇ ਦੁਖੀ ਹੈ। ਉਹਦੇ ਵਿੱਚ ਜਿਸ ਨੂੰ ਸਤਿਗੁਰੂ ਬਾਰ ਬਾਰ ਬਾਣੀ ਦੇ ਵਿੱਚ ਇਹ ਸਮਝਾਉਂਦੇ ਨੇ ਕਿ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਸੇ ਦੂਸਰੇ ਨੂੰ ਦੋਸ਼ ਨਹੀਂ ਦੇ ਸਕਦੇ, ਕਿਸੇ ਦੂਸਰੇ ਨੂੰ ਉਲਾਂਭਾ ਨਹੀਂ ਦੇ ਸਕਦੇ, ਮੈਨੂੰ ਜੀਵਨ ਦੇ ਅੰਦਰ ਆਨੰਦ ਮਿਲੇਗਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੇਰਾ ਆਪਣਾ ਉੱਦਮ ਹੋਏਗਾ, ਗੁਰੂ ਦੇ ਕੋਲੋਂ ਮੈਂ ਸੇਧ ਲੈਣੀ ਹੈ, ਸਿੱਖਿਆ ਲੈ ਕੇ ਕਰਨਾ ਕੀ ਹੈ, ਹਰੀ ਦੇ ਨਾਮ ਨੂੰ ਮੈਂ ਆਪਣੇ ਜੀਵਨ ਦਾ ਸਰਮਾਇਆ ਬਣਾਉਣਾ ਹੈ, ਹਰ ਰਾਸ ਮੇਰੀ, ਮੈਂ ਰੱਬੀ ਗੁਣਾਂ ਦੀ ਪੂੰਜੀ ਜਿਹੜੀ ਹੈ ਉਹਨੂੰ ਆਪਣੇ ਜੀਵਨ ਦਾ ਸਰਮਾਇਆ ਬਣਾਉਣਾ ਹੈ। ਜਿਵੇਂ ਜਿਵੇਂ ਰੱਬੀ ਗੁਣ ਮੈਂ ਆਪਣੇ ਜੀਵਨ ਦੇ ਅੰਦਰ ਧਾਰਨ ਕਰੀ ਜਾਵਾਂਗਾ, ਤਿਵੇਂ ਤਿਵੇਂ ਮੇਰਾ ਜੀਵਨ ਆਨੰਦ ਦੇ ਨਾਲ ਭਰਦਾ। ਗੁਰਦੇਵ ਨੇ ਕਿੰਨਾ ਪਿਆਰਾ ਬਚਨ ਆਖਿਆ, ਜਦੋਂ ਗੁਰਦੇਵ ਇਹ ਕਹਿੰਦੇ ਨੇ ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ, ਇਨ ਵਿਦ ਨਗਰ ਵੁੱਠਾ ਮੇਰੇ ਭਾਈ, ਵੁੱਠਾ ਦਾ ਅਰਥ ਹੈ ਵਸ ਜਾਣਾ। ਸਰੀਰ ਕੀ ਆ, ਗੁਰਦੇਵ ਕਹਿੰਦੇ ਨੇ ਇੱਕ ਨਗਰ ਆ, ਪਰ ਉੱਜੜ ਗਿਆ ਸਾਡਾ ਨਗਰ, ਬਰਬਾਦ ਹੋ ਗਿਆ ਸਾਡੇ ਇਹ ਜੀਵਨ ਦਾ ਨਗਰ। ਮੈਂ ਜਦੋਂ ਆਪਣੇ ਜੀਵਨ ਦੇ ਉੱਤੇ ਝਾਤੀ ਮਾਰਦਾ ਹਾਂ, ਮੈਂ ਜਦੋਂ ਆਪਣੇ ਜੀਵਨ ਦੇ ਇਸ ਨਗਰ ਦੇ ਉੱਤੇ ਝਾਤੀ ਮਾਰਦਾ ਹਾਂ, ਮੈਨੂੰ ਜਾਪਦਾ ਮੇਰੇ ਜੀਵਨ ਦੇ ਨਗਰ ਦੇ ਵਿੱਚ ਖੇੜਾ ਹੀ ਕੋਈ ਨਹੀਂ, ਉੱਜੜਿਆ ਹੋਇਆ, ਕੋਈ ਹਰਿਆਵਲ ਨਹੀਂ। ਕਿਉਂ ਹੋਈ? ਗੁਰਦੇਵ ਕਹਿਣ ਲੱਗੇ ਇਸ ਵਾਸਤੇ ਮੈਂ ਗਲਤ ਫੈਸਲੇ ਲੈ ਬੈਠਾ। ਜੇ ਮੁੜ ਕੇ ਆਪਣੇ ਜੀਵਨ ਦੇ ਨਗਰ ਦੇ ਵਿੱਚ ਮੈਂ ਹਰਿਆਵਲ ਲਿਆਉਣੀ ਚਾਹੁੰਦਾ, ਉੱਜੜੇ ਹੋਏ ਨਗਰ ਨੂੰ ਮੈਂ ਫਿਰ ਤੋਂ ਵਸਾਉਣਾ ਚਾਹੁੰਦਾ, ਮੈਨੂੰ ਆਪਣੇ ਜੀਵਨ ਦੇ ਫੈਸਲੇ ਸਹੀ ਕਰਨੇ ਪੈਣਗੇ। ਉਹ ਫੈਸਲੇ ਆ ਗੁਰਦੇਵ ਕਹਿੰਦੇ ਨੇ ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ। ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਸ਼ੁਭ ਗੁਣ ਜਿਹੜੇ ਰੁੱਸੇ ਹੋਏ ਨੇ ਮੇਰੇ ਨਾਲੋਂ, ਜਿਹੜੇ ਨਾਰਾਜ਼ ਹੋ ਚੁੱਕੇ ਨੇ, ਮੈਂ ਉਹਨਾਂ ਨੂੰ ਜੀਵਨ ਦੇ ਅੰਦਰ ਮਨਾਉਣਾ ਹੈ। ਜਿਹੜੀਆਂ ਬੁਰਿਆਈਆਂ ਦੇ ਨਾਲ ਮੈਂ ਸਾਂਝ ਪਾ ਕੇ ਬੈਠਾ ਹਾਂ, ਉਹਨਾਂ ਨੂੰ ਨਾਰਾਜ਼ ਕਰਨਾ ਹੈ, ਕਿਸੇ ਨੂੰ ਮਨਾਉਣਾ, ਕਿਸੇ ਨੂੰ ਨਾਰਾਜ਼ ਕਰਨਾ ਹੈ। ਪਹਿਲਾਂ ਮੈਂ ਔਗੁਣਾਂ ਨੂੰ ਮਨਾ ਕੇ ਰੱਖਿਆ, ਵਿਕਾਰਾਂ ਨੂੰ ਮਨਾ ਕੇ ਰੱਖਿਆ, ਚੰਗੇ ਗੁਣਾਂ ਦੇ ਨਾਲ ਤੇ ਮੇਰੀ ਹਮੇਸ਼ਾ ਨਾਰਾਜ਼ਗੀ ਰਹੀ, ਚੰਗੇ ਗੁਣਾਂ ਦੇ ਨਾਲ ਤੇ ਮੇਰੀ ਬੋਲਚਾਲ ਹਮੇਸ਼ਾ ਬੰਦ ਹੀ ਰਹੀ, ਚੰਗੇ ਗੁਣਾਂ ਵਾਸਤੇ ਤੇ ਮੈਂ ਆਪਣੇ ਜੀਵਨ ਦੇ ਦਰਵਾਜ਼ੇ ਹਮੇਸ਼ਾ ਬੰਦ ਹੀ ਰੱਖੇ, ਚੰਗਿਆਈ ਤੇ ਮੈਂ ਆਪਣੇ ਜੀਵਨ ਦੇ ਅੰਦਰ ਕਦੇ ਆਉਣ ਹੀ ਨਹੀਂ ਦਿੱਤੀ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਨਗਰ ਉੱਜੜ ਗਿਆ। ਪਰ ਹੁਣ ਕੀ ਕਰਨਾ? ਕਹਿਣ ਲੱਗੇ ਚੰਗੇ ਗੁਣਾਂ ਨੂੰ ਮੈਂ ਜੀਆ ਆ ਆਖਣਾ ਹੈ ਆਪਣੇ ਜੀਵਨ ਦੇ ਅੰਦਰ, ਸ਼ੁਭ ਗੁਣਾਂ ਨੂੰ ਮੈਂ ਆਪਣੇ ਜੀਵਨ ਦੇ ਅੰਦਰ ਵਿਲਕਮ ਕਰਨਾ ਹੈ, ਔਗੁਣਾਂ ਵਾਸਤੇ ਮੈਂ ਆਪਣੇ ਜੀਵਨ ਦੇ ਦਰਵਾਜ਼ੇ ਬੰਦ ਕਰਨੇ ਨੇ। ਪੰਚ ਮਨਾਏ, ਪੰਚ ਵਸਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ। ਪੰਜਾਂ ਨੂੰ ਵਸਾਉਣਾ, ਪੰਜਾਂ ਨੂੰ ਕੱਢ ਦੇਣਾ ਹੈ। ਗੁਰਦੇਵ ਕਹਿੰਦੇ ਨੇ ਇਹ ਉੱਜੜਿਆ ਹੋਇਆ ਸਰੀਰ ਰੂਪੀ ਨਗਰ ਜਿਹੜਾ ਹੈ ਤਾਂ ਵਸੇਗਾ, ਤਾਂ ਆਬਾਦ ਹੋਏਗਾ, ਹੋਰ ਕੋਈ ਤਰੀਕਾ ਨਹੀਂ। ਕੋਈ ਵੀ ਭੇਖ ਧਾਰਨ ਕਰ ਲੈ ਆਪਣੇ ਜੀਵਨ ਦੇ ਅੰਦਰ, ਜਿਤਨੀ ਦੇਰ ਤੱਕ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਜੀ ਆਇਆ ਨਹੀਂ ਆਖਦਾ, ਜਿਤਨੀ ਦੇਰ ਤੱਕ ਚੰਗਿਆਈਆਂ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਲੈ ਕੇ ਆਉਂਦਾ, ਹੋਰ ਕੋਈ ਤਰੀਕਾ ਨਹੀਂ। ਕੋਈ ਧਰਮ ਦੀ ਕਿਰਿਆ ਇਹੋ ਜਿਹੀ ਨਹੀਂ, ਕੋਈ ਧਾਰਮਿਕ ਰਸਮ ਇਹੋ ਜਿਹੀ, ਕੋਈ ਧਾਰਮਿਕ ਪਹਿਰਾਵਾ ਇਹੋ ਜਿਹਾ ਨਹੀਂ, ਜਿਸ ਨੂੰ ਪਹਿਣ ਲੈ ਤੇ ਤੇਰੇ ਜੀਵਨ ਦੇ ਅੰਦਰ ਖੇੜਾ ਆ ਜਾਏ, ਤੇਰੇ ਜੀਵਨ ਦੇ ਅੰਦਰ ਹਰਿਆਵਲ ਆ ਜਾਏ। ਬਾਬੇ ਕਬੀਰ ਦੇ ਉਹ ਸ਼ਲੋਕ ਜਿਹੜੇ ਖਾਸ ਕਰਕੇ ਇਸੇ ਪ੍ਰਕਰਨ ਦੇ ਵਿੱਚ ਤੁਸੀਂ ਕਈ ਵਾਰੀ ਪੜ੍ਹਦੇ ਸੁਣਦੇ ਹੋ, ਪਰ ਜਦੋਂ ਉਹਨਾਂ ਚੌਹਾਂ ਸ਼ਲੋਕਾਂ ਦਾ ਜ਼ਿਕਰ ਬਾਬੇ ਕਬੀਰ ਨੇ ਕੀਤਾ, ਉਹਦੇ ਤੋਂ ਪਹਿਲਾਂ ਇੱਕ ਸ਼ਲੋਕ ਬਾਬੇ ਕਬੀਰ ਦਾ ਹੋ ਰਿਹਾ ਉਹਦੇ ਸੰਬੰਧ ਵਿੱਚ, ਜਿਹੜੇ ਅਸੀਂ ਸ਼ਲੋਕ ਪੜ੍ਹਦੇ ਹਾਂ ਨਾ ਬਾਬੇ ਕਬੀਰ ਦੇ, ਵੀ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ, ਜਿਹਦੇ ਵਿੱਚ ਉਹ ਸਾਰੀ ਤਰਤੀਬ ਵਾਰ ਬਾਬੇ ਕਬੀਰ ਨੇ ਉਹ ਗੱਲ ਜਿਹੜੀ ਹੈ ਸਾਨੂੰ ਸਮਝਾਈ ਹੈ। ਪਰ ਜਿੱਥੇ ਉਹ ਸ਼ਲੋਕ ਨੇ ਉਹਦੇ ਤੋਂ ਇੱਕ ਸ਼ਲੋਕ ਪਿਛਲਾ ਦੇਖ ਲਓ, ਉੱਥੇ ਬਾਬੇ ਕਬੀਰ ਨੇ ਜਿਹੜੀ ਗੱਲ ਸਮਝਾਈ ਉਹ ਆਖਿਆ, ਕਬੀਰ ਵੈਸ਼ਨੋ ਹੁਆ ਤਾਂ ਕਿਆ ਭਇਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ ਭੀਤਰ ਭਰੀ ਭੰਗਾਰ। ਕੀ ਕਹਿਣਾ ਚਾਹੁੰਦੇ ਨੇ ਬਾਬਾ ਕਬੀਰ ਜੀ? ਵੈਸ਼ਨੋ ਹੁਆ ਤਾਂ ਕਿਆ ਭਇਆ, ਵੈਸ਼ਨੋ ਹੁਆ ਤੂੰ ਵੈਸ਼ਨੋ ਭਗਤ ਬਣ ਗਿਆ, ਕਿਸ ਤਰੀਕੇ ਦੇ ਨਾਲ? ਕਹਿਣ ਲੱਗੇ ਮਾਲਾ ਮਿਲਣੀ ਚਾਰ, ਇੱਕ ਨਹੀਂ ਤੂੰ ਚਾਰ ਚਾਰ ਮਾਲਾ ਹੱਥ ਵਿੱਚ ਫੜ ਲਈਆਂ, ਦੋ ਗਲ ਚ ਪਾ ਲਈਆਂ, ਦੋ ਹੱਥਾਂ ਚ ਪਾ ਲਈਆਂ, ਤਨ ਦੇ ਉੱਤੇ ਪਹਿਰਾਵਾ ਜਿਹੜਾ ਹੈ ਧਰਮ ਦਾ ਧਾਰਨ ਕਰ ਲਿਆ। ਹੋਇਆ ਕੀ ਬਾਬਾ ਕਬੀਰ ਜੀ? ਕਹਿੰਦੇ ਨੇ ਕਿਆ ਹੋਇਆ, ਕੀ ਫਾਇਦਾ ਹੋਇਆ? ਕੋਈ ਫਾਇਦਾ ਨਹੀਂ। ਕਹਿਣ ਲੱਗੇ ਤੇਰਾ ਜੇ ਜੀਵਨ ਦੇ ਅੰਦਰ ਚੰਗਿਆਈਆਂ ਨਹੀਂ ਆਈਆਂ, ਜੀਵਨ ਦੇ ਅੰਦਰ ਸ਼ੁਭ ਗੁਣ ਨਹੀਂ ਆਏ, ਜੀਵਨ ਦੇ ਵਿੱਚੋਂ ਔਗੁਣ ਬਾਹਰ ਨਹੀਂ ਕੱਢੇ, ਜੀਵਨ ਦੇ ਵਿੱਚੋਂ ਵਿਕਾਰ ਬਾਹਰ ਨਹੀਂ ਕੱਢੇ, ਬੁਰਿਆਈਆਂ ਨੂੰ ਬਾਹਰ ਨਹੀਂ ਕੱਢਿਆ, ਕੁਝ ਵੀ ਨਹੀਂ ਹੋਇਆ, ਕੋਈ ਵੀ ਧਾਰਮਿਕ ਭੇਖ ਤੂੰ ਧਾਰਨ ਕਰ ਲਏ, ਤੂੰ ਚਾਰ ਚਾਰ ਮਾਲਾ ਆਪਣੇ ਸਰੀਰ ਦੇ ਉੱਤੇ ਪਾ ਲਏ, ਕਿੰਨੇ ਵੀ ਆਪਣੇ ਮੱਥੇ ਦੇ ਉੱਤੇ ਤਿਲਕ ਲਗਾ ਲਏ, ਸਰੀਰ ਦੇ ਉੱਤੇ ਜਿੰਨੇ ਮਰਜ਼ੀ ਚਿੰਨ ਧਾਰਨ ਕਰ ਲੈ, ਕੀ ਹੋਇਆ? ਕੁਝ ਵੀ ਨਹੀਂ ਹੋਇਆ। ਇੰਨਾ ਕੋ ਫਰਕ ਪਿਆ ਕਿ ਬਾਹਰ ਕੰਚਨ ਬਾਰਹਾ, ਪਿੱਤਰ ਭਰੀ ਪੰਗਾ। ਹਾਂ, ਬਾਹਰੋਂ ਲੋਕਾਂ ਨੂੰ ਧੋਖਾ ਦੇ ਸਕਦਾ ਹੈ। ਦੇਖਣ ਨੂੰ ਕੀ ਜਾਪਦਾ? ਕਹਿਣ ਲੱਗੇ ਕੰਚਨ ਬਾਰਹਾ, ਕੰਚਨ ਬਾਰਹਾ, ਬਾਰਹਾ ਦਾ ਕੰਚਨ ਬਾਰਹਾ ਦਾ ਅਰਥ ਹੈ ਜਿਹੜਾ ਸ਼ੁੱਧ ਸੋਨਾ ਹੋਵੇ, ਬਾਰਾਂ ਵੰਨੀ ਦਾ ਸੋਨਾ, ਜਿਸ ਦੇ ਸੰਬੰਧ ਵਿੱਚ ਵੱਖੋ ਵੱਖਰੀਆਂ ਰਵਾਇਤਾਂ ਪ੍ਰਚਲਿਤ ਨੇ ਵੀ ਇਹ ਸ਼ਬਦ ਜਿਹੜਾ ਕਿੱਥੋਂ ਆਇਆ। ਕੁਝ ਕਹਿੰਦੇ ਨੇ ਵੀ ਉਹ ਸੋਨਾ ਜਿਸ ਨੂੰ ਬਾਰਾਂ ਵਾਰੀ ਅੱਗ ਦੇ ਵਿੱਚ ਤਪਾਇਆ ਹੋਇਆ ਹੋਵੇ, ਜਿਹੜਾ ਬਿਲਕੁਲ ਸ਼ੁੱਧ ਸੋਨਾ, ਅੱਜ ਦੀ ਭਾਸ਼ਾ ਵਿੱਚ ਕਹਿ ਦੇਈਏ ਜਿਹੜਾ 24 ਕੈਰਟ ਦਾ ਸੋਨਾ ਹੈ, ਸ਼ੁੱਧ ਸੋਨਾ ਜਿਹਦੇ ਵਿੱਚ ਕੋਈ ਖੋਟ ਨਾ ਹੋਵੇ, ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਜਾਂ ਇਸ ਦਾ ਅਰਥ ਕੁਝ ਵਿਦਵਾਨਾਂ ਨੇ ਇੰਜ ਕੀਤਾ ਸੀ ਕਿ ਉਹ ਗਿਣਦੇ ਸਨ ਕਿ 12 ਮਾਸਿਆਂ ਦਾ ਤੋਲਾ, ਕਿ ਜੇ ਇੱਕ ਤੋਲਾ ਤੇ ਉਹਦੇ ਚ 12 ਦੇ 12 ਮਾਸੇ ਸ਼ੁੱਧ ਸੋਨਾ ਹੀ ਹੋਵੇ, ਉਹਦੇ ਵਿੱਚ ਇੱਕ ਮਾਸਾ ਵੀ ਖੋਟ ਨਾ ਹੋਵੇ। ਖੈਰ, ਬਾਬਾ ਕਬੀਰ ਜਿਹੜੀ ਗੱਲ ਸਮਝਾਉਣੀ ਚਾਹੁੰਦੇ ਨੇ, ਕਹਿਣ ਲੱਗੇ ਬਾਹਰੋਂ ਦੇਖਣ ਨੂੰ ਤੇ ਜਾਪਦਾ ਕਿ ਮਨੁੱਖ ਬਿਲਕੁਲ ਪੂਰਨ ਹੈ, ਬਿਲਕੁਲ ਸ਼ੁੱਧ, ਬਿਲਕੁਲ ਧਰਮੀ, ਪਰ ਕਹਿਣ ਲੱਗੇ ਭੀਤਰ ਭਰੀ ਪੰਗਾਰ, ਅੰਦਰ ਤੇ ਖੋਟ ਉਸੇ ਤਰੀਕੇ ਦੇ ਨਾਲ ਹੀ ਭਰੀ ਹੋਈ ਹੈ, ਅੰਦਰ ਤੇ ਸੁਧੀ ਖੋਟ ਹੀ ਖੋਟ ਆ। ਤੇ ਜੇਕਰ ਤੇਰੇ ਅੰਦਰ ਖੋਟ ਹੈ, ਬਾਹਰੋਂ ਧਾਰਨ ਕੀਤਾ ਹੋਇਆ ਤੇਰਾ ਧਾਰਮਿਕ ਭੇਖ ਤੇਰੇ ਜੀਵਨ ਦਾ ਕੀ ਸਵਾਰੇਗਾ? ਖਿਆਲ ਕਰਨਾ, ਬਾਬਾ ਕਬੀਰ ਜੀ ਇਹ ਬਚਨ ਕਿੱਥੇ ਕਹਿ ਰਹੇ ਨੇ? ਬਨਾਰਸ ਦੀ ਧਰਤੀ ਤੇ ਕਹਿ ਰਹੇ ਨੇ, ਸਾਧੂਆਂ ਦਾ ਗੜ ਜਿਹੜਾ ਹੈ, ਧਰਮੀ ਅਖਵਾਉਣ ਵਾਲੇ ਲੋਕਾਂ ਦਾ ਗੜ ਜਿਹੜਾ ਹੈ, ਧਰਮੀ ਦਿਸਣ ਵਾਲੇ ਲੋਕਾਂ ਦਾ ਗੜ ਜਿਹੜਾ, ਐਵੇਂ ਨਹੀਂ ਬਾਬੇ ਕਬੀਰ ਨੂੰ ਚੱਕ ਚੱਕ ਕੇ ਕਦੇ ਗੰਗਾ ਦੇ ਵਿੱਚ ਗੋਤੇ ਦਿੰਦੇ ਨੇ, ਕਦੇ ਚੱਕ ਚੱਕ ਕੇ ਹਾਥੀਆਂ ਦੇ ਅੱਗੇ ਸੁੱਟ ਦਿੰਦੇ ਨੇ। ਆਹ ਵਿਚਾਰਧਾਰਾ ਬਾਬੇ ਕਬੀਰ ਦੀ ਜਿਹੜੀ ਲੋਕਾਂ ਨੂੰ ਪਸੰਦ ਨਹੀਂ ਆ ਰਹੀ, ਜਿਹੜੀ ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ, ਉਹਨਾਂ ਲੋਕਾਂ ਦੇ ਜਿਹੜੇ ਚੰਗੇ ਬਣਨੇ ਨਹੀਂ ਸਨ ਚਾਹੁੰਦੇ, ਕੇਵਲ ਚੰਗੇ ਦਿਸਣ ਦਾ ਢੌਂਗ ਕਰਨਾ ਚਾਹੁੰਦੇ ਸਨ, ਉਸੇ ਨੂੰ ਕੇਵਲ ਧਰਮ ਮੰਨ ਕੇ ਬੈਠੇ ਸਨ। ਤੇ ਜਰਾ ਕੋ ਖਿਆਲ ਕਰਨਾ, ਜੇ ਬਾਬਾ ਕਬੀਰ ਜੀ ਦੇ ਇਹ ਬੋਲ ਉਸ ਵੇਲੇ ਬਨਾਰਸ ਦੇ ਸਾਧੂਆਂ ਦੇ ਉੱਤੇ ਲਾਗੂ ਹੁੰਦੇ ਨੇ, ਤੇ ਕੀ ਅੱਜ ਸਾਡੇ ਤੇ ਲਾਗੂ ਨਹੀਂ ਹੋਣਗੇ? ਜੇ ਬਾਬਾ ਕਬੀਰ ਅੱਜ ਇਸ ਧਰਤੀ ਦੇ ਉੱਤੇ ਹੁੰਦੇ, ਅੱਜ ਸਿੱਖ ਧਰਮ ਦੀ ਹਾਲਤ ਦੇਖਦੇ, ਕੀ ਸਿੱਖਾਂ ਤੋਂ ਬਾਬਾ ਕਬੀਰ ਜੀ ਡਰ ਕੇ ਚੁੱਪ ਕਰ ਜਾਂਦੇ? ਜੇ ਉਸ ਵੇਲੇ ਦੇ ਜਾਤ ਅਭਿਮਾਨੀ ਧਰਮੀ ਅਖਵਾਉਣ ਵਾਲੇ ਬ੍ਰਾਹਮਣਾਂ ਤੋਂ ਨਹੀਂ ਡਰੇ? ਬਾਬਾ ਕਬੀਰ ਉੱਚੀ ਆਵਾਜ਼ ਦੇ ਵਿੱਚ ਵੰਗਾਰ ਕੇ ਉਹਨਾਂ ਨੂੰ ਆਖਦੇ ਨੇ ਵੀ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬਾਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਉਹ ਬਾਹਰ ਦਾ ਸਰੂਪ ਜੋ ਦਿਸ ਰਹੇ ਬਾਬਾ ਕਬੀਰ ਉਹ ਨਹੀਂ ਦੇਖਦੇ ਪਏ, ਅੱਜ ਹੁੰਦੇ ਸਾਨੂੰ ਵੀ ਕਹਿੰਦੇ। ਜੇ ਸਾਡੇ ਅੰਦਰ ਉਸੇ ਤਰੀਕੇ ਦੇ ਨਾਲ ਖੋਟ ਭਰੀ ਹੋਈ ਹੈ, ਜੀਵਨ ਔਗੁਣਾਂ ਦੇ ਨਾਲ ਭਰਿਆ ਹੋਇਆ, ਕੀ ਫਰਕ ਪੈ ਜਾਏਗਾ ਬਾਹਰ ਸਰੀਰ ਦੇ ਉੱਤੇ 5 ਕਕਾਰ ਵੀ ਧਾਰਨ ਕਰ ਲਈਏ? ਕੀ ਹੋਏਗਾ ਜੇ ਮੈਂ ਤਨ ਦੇ ਉੱਤੇ 5 ਕਕਾਰ ਧਾਰਨ ਕੀਤੇ ਹੋਏ ਨੇ, ਲੰਬਾ ਦਾੜਾ ਹੈ, ਲੰਬਾ ਚੋਲਾ ਹੈ, 3 ਫੁੱਟੀ ਲੰਬੀ ਕਿਰਪਾਨ ਮੈਂ ਆਪਣੇ ਹੱਥ ਦੇ ਵਿੱਚ ਪਕੜੀ ਹੋਈ ਹੈ, ਗਲ ਦੇ ਵਿੱਚ ਮਾਲਾ, ਲੋਕੀ ਵੇਖ ਕੇ ਕਹਿ ਦੇਣਗੇ ਵੀ ਧਰਮੀ ਹੈ, ਬਸ ਇੰਨਾ ਕੋ ਫਰਕ ਆ। ਪਰ ਬਾਬਾ ਕਬੀਰ ਸਾਨੂੰ ਧਰਮੀ ਨਹੀਂ ਕਹਿਣਗੇ। ਬਾਬਾ ਕਬੀਰ ਤੇ ਜਿਹੜੀ ਗੱਲ ਉਸ ਵੇਲੇ ਦੇ ਵੈਸ਼ਨਵ ਸਾਧ ਨੂੰ ਆਖਦੇ ਪਏ ਨੇ, ਵੈਸ਼ਨੋ ਹੋਆ ਤਾਂ ਕਿਆ, ਕੀ ਹੋ ਗਿਆ, ਕਹਿਣ ਲੱਗੇ ਕੀ ਖੱਟ ਲਿਆ, ਕਿਹੜੀ ਮੱਲ ਮਾਰ ਲਈ ਤੂੰ, ਕਿਹੜਾ ਕੱਦੂ ਵਿੱਚ ਤੀਰ ਮਾਰ ਲਿਆ, ਜੇ ਤੂੰ ਵੈਸ਼ਨੂ ਬਣ ਗਿਆ, ਜੇ ਤੂੰ 4 ਮਾਲਾ ਆਪਣੇ ਹੱਥ ਵਿੱਚ ਪਕੜ ਲਈਆਂ, ਸਾਨੂੰ ਵੀ ਤੇ ਆਖਣਗੇ, ਅੱਜ ਦੇ ਸਾਡੇ ਜਥੇਦਾਰਾਂ ਨੂੰ ਵੀ ਤੇ ਆਖਣਗੇ, ਅੱਜ ਦੇ ਸਾਡੇ ਧਾਰਮਿਕ ਆਗੂਆਂ ਨੂੰ ਵੀ ਤੇ ਆਖਣਗੇ ਕੀ ਹੋ ਗਿਆ। ਜੇ ਤੁਸੀਂ ਤਨ ਦੇ ਉੱਤੇ ਇਹੋ ਜਿਹਾ ਪਹਿਰਾਵਾ ਪਹਿਣ ਲਿਆ, ਹੋਇਆ ਕਿ ਕੇਵਲ ਇਹ ਹੋਇਆ ਕਿ ਬਾਹਰ ਕੰਚਨ ਬਾਰਹਾ, ਬਾਹਰੋਂ ਦੇਖਣ ਨੂੰ ਜਾਪਦਾ ਤੁਸੀਂ ਐ 12 ਵੰਨੀ ਦੇ ਸ਼ੁੱਧ ਸੋਨੇ ਦੀ ਨਿਆਈ ਹੋ, ਪਰ ਬਾਹਰ ਦੇ ਦਿਖਾਵੇ ਨੂੰ ਮੈਂ ਕੀ ਕਰਾਂ, ਭੀਤਰ ਭਰੀ ਪੰਗਾਰ, ਅੰਦਰ ਤੇ ਸੁਧੀ ਖੋਟ ਆ। ਤੇ ਜੇ ਉਸ ਵੇਲੇ ਦੇ ਲੋਕਾਂ ਨੇ ਘੱਟ ਨਹੀਂ ਸੀ ਕੀਤੀ ਤੇ ਘੱਟ ਅੱਜ ਅਸੀਂ ਵੀ ਨਹੀਂ ਸੀ ਕਰਨੀ। ਜੇ ਉਸ ਵੇਲੇ ਦੇ ਲੋਕਾਂ ਨੇ ਬਾਬੇ ਕਬੀਰ ਨੂੰ ਗੰਗਾ ਦੇ ਵਿੱਚ ਗੋਤੇ ਦਿੱਤੇ ਨੇ, ਮਸਤ ਹਾਥੀਆਂ ਦੇ ਅੱਗੇ ਸੁੱਟੇ ਤੇ ਘੱਟ ਅਸੀਂ ਵੀ ਨਹੀਂ ਸੀ ਕਰਨੀ ਬਾਬੇ ਕਬੀਰ ਦੇ ਨਾਲ। ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਦੇ ਨਾਲ ਬਾਬੇ ਕਬੀਰ ਨੂੰ ਅਸੀਂ ਜੋੜ ਦੇਣਾ ਸੀ, ਕਿਹੜੇ ਕਿਹੜੇ ਇਲਜ਼ਾਮ ਅਸਾਂ ਨੇ ਬਾਬੇ ਕਬੀਰ ਦੇ ਉੱਤੇ ਲਾਉਣੇ ਸੀ। ਪਰ ਬਾਬੇ ਕਬੀਰ ਜੀ ਦੇ ਬੋਲ ਫਿਰ ਬੇਨਤੀ ਦੁਹਰਾ ਦਿਆਂ, ਗੁਰਬਾਣੀ ਜਦੋਂ ਅਸੀਂ ਕਹਿੰਦੇ ਹਾਂ ਵੀ ਸਰਬ ਅਕਾਲੀ ਹੈ, ਸਰਬ ਦੇਸ਼ੀ ਹੈ, ਇਸ ਤਰੀਕੇ ਦੇ ਨਾਲ ਹੈ। ਉਦਾਹਰਣ ਬਾਬਾ ਕਬੀਰ ਜੀ ਉਦੋਂ ਦੀ ਦੇ ਰਹੇ ਨੇ, ਸਾਨੂੰ ਆਸਾਨੀ ਹੋ ਜਾਂਦੀ ਹੈ ਕਹਿਣ ਵਿੱਚ, ਕਿਉਂਕਿ ਕਿਸੇ ਵੈਸ਼ਨੂੰ ਨੂੰ ਆਖਿਆ, ਕਿਸੇ ਬ੍ਰਾਹਮਣ ਨੂੰ ਆਖਿਆ, ਤੇ ਅਸੀਂ ਚਾਹ ਦੇ ਨਾਲ ਸੁਣਾ ਦਿੰਦੇ ਵੀ ਸਾਨੂੰ ਥੋੜੀ ਆਖਿਆ। ਪਰ ਜਦੋਂ ਅਸੀਂ ਕਹਿੰਦੇ ਵੀ ਗੁਰਬਾਣੀ ਸਰਬ ਅਕਾਲੀ ਆ, ਹਮੇਸ਼ਾ ਵਾਸਤੇ ਆ ਸੁਣਿਆ ਗੁਰਬਾਣੀ ਦਾ, ਉਹ ਅੱਜ ਜਿੰਨਾ ਬ੍ਰਾਹਮਣ ਦੇ ਉੱਤੇ ਲਾਗੂ ਹੁੰਦਾ, ਜਿੰਨਾ ਵੈਸ਼ਨਵ ਸਾਧ ਦੇ ਉੱਤੇ ਲਾਗੂ ਹੁੰਦਾ, ਓਨਾ ਹੀ ਉਹ ਅੱਜ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ। ਉਹ ਬਾਬਾ ਕਬੀਰ ਸਾਨੂੰ ਵੀ ਆਖਣਗੇ, ਸਾਡੇ ਤੋਂ ਡਰ ਕੇ ਚੁੱਪ ਨਹੀਂ ਕਰ ਜਾਣਗੇ, ਸਾਨੂੰ ਵੀ ਪੁੱਛਣਗੇ ਕਿ ਸਿੱਖ ਬਣ ਕੇ ਕੀਤਾ ਕੀ ਤੂੰ। ਕਬੀਰ ਵੈਸ਼ਨੋ ਹੁਆ ਤਾਂ ਕਿਹਾ ਭਇਆ, ਮਾਲਾ ਮਿਲਨੀ ਚਾਰ, ਬਾਹਰ ਕੰਚਨ ਬਾਰਹਾ, ਪੀਤਰ ਭਰੀ ਪੰਗਾਰ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ, ਰੱਬ ਨੂੰ ਮਿਲਣਾ ਹੈ। ਬਾਬਾ ਕਬੀਰ ਕਹਿੰਦੇ ਨੇ ਰੱਬ ਵਾਲੇ ਗੁਣ ਆਪਣੇ ਜੀਵਨ ਦੇ ਅੰਦਰ ਲੈ ਕੇ ਆ, ਤੈਨੂੰ ਰੋੜੇ ਵਰਗਾ ਬਣਨਾ ਪਏਗਾ, ਰੋੜੇ ਵਰਗਾ ਬਣਨ ਤੋਂ ਭਾਵ ਲੋਕਾਂ ਦੀਆਂ ਠੋਕਰਾਂ ਸਹਾਰਨ ਵਾਸਤੇ ਤੈਨੂੰ ਤਿਆਰ ਹੋਣਾ ਪਏਗਾ। ਜੇ ਤੂੰ ਡਰਦਾ ਪਿਆ ਵੀ ਲੋਕੀ ਮੈਨੂੰ ਕੀ ਆਖਣਗੇ, ਕਿਤੇ ਲੋਕੀ ਮੈਨੂੰ ਠੋਕਰਾ ਨਾ ਮਾਰਨ, ਲੋਕੀ ਕਿਧਰੇ ਮੈਨੂੰ ਠੇਡੇ ਨਾ ਮਾਰਨ, ਬਾਬਾ ਕਬੀਰ ਕਹਿੰਦੇ ਨੇ ਰੱਬ ਨੂੰ ਨਹੀਂ ਮਿਲ ਸਕੇਗਾ। ਪਰਮਾਤਮਾ ਪਰਵਾਹ ਕਰਦੇ ਭਲਾ ਕਿਸੇ ਦੀ, ਕੋਈ ਚੰਗਾ ਆਖੀ ਜਾਏ, ਕੋਈ ਮਾੜਾ ਆਖੀ ਜਾਏ, ਕੀ ਪਰਮਾਤਮਾ ਆਪਣਾ ਸਿਸਟਮ ਜਿਹੜਾ ਬਦਲ ਦਿੰਦਾ, ਆਪਣਾ ਹੁਕਮ ਜਿਹੜਾ ਬਦਲ ਦਿੰਦਾ, ਆਪਣੇ ਨਿਯਮ ਬਦਲ ਦਿੰਦਾ, ਇਸ ਵਾਸਤੇ ਵੀ ਲੋਕ ਕਿਧਰੇ ਮਾੜਾ ਨਾ ਕਹਿਣ। ਉਹ ਪਰਮਾਤਮਾ ਜਦੋਂ ਕਹਿੰਦੇ ਅਸੀਂ ਨਿਰਭਉ ਹੈ, ਨਿਰਵੈਰ ਹੈ, ਉਹਦਾ ਮਤਲਬ ਇਹ ਹੈ ਉਹਨਾਂ ਤੇ ਕਿਸੇ ਦਾ ਵਿਤਕਰਾ ਕਰਦਾ, ਨਾ ਉਹ ਕਿਸੇ ਦੀ ਪਰਵਾਹ ਮੰਨਦਾ ਹੈ, ਉਹਦੇ ਨਿਯਮ ਜਿਹੜੇ ਨੇ, ਉਹਦਾ ਹੁਕਮ ਜਿਹੜਾ ਸਾਰੀ ਸ੍ਰਿਸ਼ਟੀ ਦੇ ਉੱਤੇ ਇਕਸਾਰ ਚੱਲਦਾ ਪਿਆ। ਬਾਬਾ ਕਬੀਰ ਕਹਿੰਦੇ ਨੇ ਉਹਦੇ ਨਾਲ ਮਿਲਣਾ, ਉਹਦੇ ਨਾਲ ਮਿਲਣਾ ਕੀ ਹੈ, ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਲੈ ਕੇ ਆ। ਗੁਰਦੇਵ ਗੁਰੂ ਨਾਨਕ ਪਿਤਾ ਨੇ ਕਿਤਨੇ ਪਿਆਰੇ ਬੋਲ ਆਖੇ ਸਨ ਕਿ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ, ਸਾਜਨ ਚੱਲੇ ਪਿਆਰਿਆ। ਇਹ ਪਿਆਰੇ ਸੱਜਣਾ, ਜ਼ਿੰਦਗੀ ਦਾ ਸਫ਼ਰ ਤੈਅ ਕਰਨ ਵਾਲਿਆ, ਤੈਨੂੰ ਪਤਾ ਕਿਉਂ ਮੇਲਾ ਹੋਈ, ਕਿਵੇਂ ਮਿਲਿਆ ਜਾਏਗਾ ਉਹਦੇ ਨਾਲ। ਕਹਿਣ ਲੱਗੇ ਮਿਲਣਾ ਮਿਲਾਉਣਾ ਉਹਨੇ ਆਪ ਹੀ ਆਪਣੇ ਨਾਲ, ਪਰ ਮਿਲਾਏਗਾ ਤਾਂ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ। ਕਹਿੰਦੇ ਉਹਨੇ ਉਹਦੀ ਕਿਰਪਾ ਦੇ ਨਾਲ ਮਿਲਾਪ ਹੋਣਾ, ਹੋਣਾ ਉਹਦੀ ਕਿਰਪਾ ਦੇ ਨਾਲ ਹੀ ਹੈ, ਪਰ ਕਿਹਦਾ ਹੋਣਾ। ਕਹਿਣ ਲੱਗੇ ਜੇ ਗੁਣ ਹੋਵੇ ਗੰਠੜੀਏ, ਜੇ ਤੂੰ ਆਪਣੇ ਪੱਲੇ ਉਹਦੇ ਵਾਲੇ ਗੁਣਾਂ ਨੂੰ ਬੰਨ ਲਏਗਾ, ਜੇ ਤੂੰ ਇਹ ਗਠਰੀ ਦੇ ਵਿੱਚ ਰੱਬ ਵਾਲੇ ਗੁਣ ਹੋਣਗੇ, ਰੱਬ ਦੇ ਨਾਲ ਮਿਲਣਾ, ਉਹਦੇ ਸੁਭਾਅ ਦੇ ਨਾਲ ਮਿਲ ਜਾ, ਉਹਦੇ ਹੁਕਮ ਦੇ ਨਾਲ ਇੱਕਮਿਕ ਹੋ ਜਾ। ਬਾਬਾ ਕਬੀਰ ਕਹਿਣ ਲੱਗੇ ਮਨ ਰੋੜੇ ਵਰਗਾ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ, ਆਪਣੇ ਆਪ ਨੂੰ ਤਿਆਰ ਕਰ ਇੰਨੇ ਚੁੱਕਾ, ਜਗਤ ਦੇ ਲੋਕ ਠੋਕਰਾਂ ਮਾਰਨਗੇ, ਠੇਡੇ ਮਾਰਨਗੇ। ਬਾਬੇ ਕਬੀਰ ਨੇ ਤੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਬਸ ਇੰਜ ਹੋ ਜਾ ਜਿਸ ਤਰੀਕੇ ਕਦੇ ਫੁੱਟਬਾਲ ਖੇਡਦਿਆਂ ਦੇਖਦਾ ਹੋਵੇ ਲੋਕਾਂ ਨੂੰ, ਬੱਚਿਆਂ ਨੂੰ। ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਆਪਣਾ ਸਿਰ ਕੱਟ ਇਹਦੀ ਗੇਂਦ ਬਣਾ ਦੇ, ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਤਾਂ ਹੋਏ, ਸਿਰ ਕੱਟ ਕੇ ਕਹਿਣ ਲੱਗੇ ਇਹਦੀ ਬਾਲ ਬਣਾ ਦੇ, ਤੇ ਬਾਲ ਤੁਸੀਂ ਤੱਕਦੇ ਹੋ, ਕਦੇ ਕੋਈ ਕਿਸੇ ਪਾਸੇ ਠੋਕਰ ਮਾਰਦਾ, ਕਦੇ ਕੋਈ ਕਿਸੇ ਪਾਸੇ ਠੋਕਰ ਮਾਰਦਾ, ਬਾਲ ਪ੍ਰਵਾਹ ਥੋੜੀ ਮੰਨਦਾ। ਰਸਤੇ ਦੇ ਵਿੱਚ ਪਿਆ ਹੋਇਆ ਰੋੜਾ ਕਿਸੇ ਦੀ ਪ੍ਰਵਾਹ ਥੋੜੀ ਮੰਨਦਾ, ਘਬਰਾਉਂਦਾ ਥੋੜੀ ਹੈ ਵੀ ਕੋਈ ਆਏਗਾ ਮੈਨੂੰ ਠੋਕਰ ਮਾਰ ਦੇਵੇਗਾ। ਬਾਬਾ ਕਬੀਰ ਕਹਿਣ ਲੱਗੇ ਜਗਤ ਦੀਆਂ ਠੋਕਰਾਂ ਸਹਾਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰ, ਜੇ ਇਸ ਮਾਰਗ ਦੇ ਉੱਤੇ ਚੱਲਣਾ ਚਾਹੁੰਦਾ, ਜੇ ਜੀਵਨ ਦੇ ਅੰਦਰ ਵਾਕਈ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ, ਕਬੀਰ ਰੋੜਾ ਹੋਇਆ ਤਾਂ ਕਿਹਾ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿਣ ਲੱਗੇ ਅਜੇ ਜੀਵਨ ਦੇ ਅੰਦਰ ਮੁਕੰਮਲਤਾ ਨਹੀਂ ਆਈ, ਬਾਬਾ ਕਬੀਰ ਕਹਿਣ ਲੱਗੇ ਇੱਥੇ ਨਾ ਰੁਕ ਜਾਈ, ਮੈਂ ਕਹਿੰਦੇ ਤੂੰ ਰਸਤੇ ਦੀ ਖੇਹ ਵਾਂਗੂ ਹੋ ਜਾ, ਪੈਰਾਂ ਦੇ ਵਿੱਚ ਵਿਛ ਜਾ, ਠੋਕਰਾਂ ਮਾਰਦਾ ਸੰਸਾਰ ਪਰ ਤੇਰਾ ਸੁਭਾਅ। ਹੁਣ ਦੇਖੋ ਰੋੜਾ ਰਸਤੇ ਦੇ ਵਿੱਚ ਪਿਆ ਹੋਇਆ, ਠੋਕਰਾਂ ਕਿਹਨਾਂ ਦੀਆਂ ਸਹਾਰਤ ਹੈ ਜਿਨ੍ਹਾਂ ਦੇ ਪੈਰਾਂ ਵਿੱਚ ਜੁੱਤੀਆਂ ਪਾਈਆਂ ਹੋਈਆਂ ਨੇ। ਜੇ ਕੋਈ ਨੰਗੇ ਪੈਰੀਂ ਜਾਵੇ ਫਿਰ ਉਹਨੂੰ ਠੋਕਰ ਮਾਰ ਦਿੰਦਾ ਹੈ। ਇਹਦਾ ਭਾਵ ਅਮੀਰਾਂ ਦੀਆਂ ਠੋਕਰਾਂ, ਤਾਕਤਵਰਾਂ ਦੀਆਂ ਠੋਕਰਾਂ ਸਹਾਰਨ ਦਾ ਜਿਗਰਾ ਪੈਦਾ ਕਰ ਆਪਣੇ ਅੰਦਰ, ਪਰ ਯਾਦ ਰੱਖੀ ਕਮਜ਼ੋਰਾਂ ਨੂੰ ਤੂੰ ਠੋਕਰਾਂ ਨਾ ਮਾਰਨੀਆਂ ਸ਼ੁਰੂ ਕਰ ਦੇਈ। ਜਿਹੜੇ ਤਕੜੇ ਨੇ ਤੇਰੇ ਕੋਲੋਂ, ਬਲਵਾਨ ਦਿਸਦੇ ਨੇ ਸਮਾਜ ਦੇ ਅੰਦਰ, ਉਹਨਾਂ ਦੀਆਂ ਠੋਕਰਾਂ ਦਾ ਮੁਕਾਬਲਾ ਕਰਨ ਦਾ ਹੌਸਲਾ ਆਪਣੇ ਅੰਦਰ ਪੈਦਾ ਕਰ, ਪਰ ਕਿਧਰੇ ਐਸਾ ਨਾ ਹੋਵੇ ਤਕੜਿਆਂ ਦੀਆਂ ਠੋਕਰਾਂ ਖਾਈ ਜਾਵੇ, ਗਰੀਬਾਂ ਨੂੰ ਤੂੰ ਠੋਕਰਾਂ ਮਾਰੀ ਜਾਵੇ। ਇਹ ਔਗਣ ਹੈ, ਛੱਡਣਾ ਪਏਗਾ। ਕਹਿਣ ਲੱਗੇ ਖੇਹ ਬਣ ਜਾ, ਹੁਣ ਖੇਹ ਦੇ ਉੱਤੋਂ ਦੀ ਅਮੀਰ ਲੰਘ ਜਾਏ, ਗਰੀਬ ਲੰਘ ਜਾਏ, ਕੋਈ ਜੁੱਤੀ ਪਾ ਕੇ ਲੰਘ ਜਾਏ, ਕੋਈ ਨੰਗੇ ਪੈਰੀ ਲੰਘ ਜਾਏ, ਪਰਵਾਹ ਥੋੜੀ ਆ ਉਸਨੂੰ। ਪਰ ਬਾਬਾ ਕਬੀਰ ਕਹਿੰਦੇ ਨੇ ਕਹਿਣ ਲੱਗੇ ਔਗਣ ਇੱਥੇ ਹੈ, ਦੂਸਰਿਆਂ ਦੇ ਕੱਪੜਿਆਂ ਨੂੰ ਉੜ ਉੜ ਕੇ ਮੈਲਾ ਕਰਦੀ ਪਈ ਹੈ, ਔਗਣ ਛੱਡਦੀ। ਇਹਦਾ ਮੁਸ਼ਕਲ ਪਤਾ ਕੀ ਬਣਦੀ, ਦੇਖੋ ਇੱਥੇ ਬੈਠ ਕੇ ਮੈਂ ਬਾਬਾ ਕਬੀਰ ਜੀ ਦੇ ਸ਼ਲੋਕ ਜਿਹੜੇ ਆ ਪੜ੍ਹ ਕੇ ਉਹਦੇ ਅਰਥ ਕਰਕੇ ਤੁਹਾਨੂੰ ਸੁਣਾਉਂਦਾ ਪਿਆ, ਤੁਸੀਂ ਸੁਣਦੇ ਪਏ ਹੋ। ਪਰ ਮੁਸ਼ਕਲ ਇਹ ਬਣਦੀ ਹੈ ਜਦੋਂ ਅਸੀਂ ਇਸ ਗੱਲ ਨੂੰ ਇਕੱਲਾ ਇਕੱਲਾ ਜਿਹੜਾ ਹੈ ਸਮਝ ਨਹੀਂ ਪਾਉਂਦੇ ਵੀ ਇਹ ਸ਼ਲੋਕ ਕਾਹਦੇ ਵਾਸਤੇ ਨੇ। ਮੈਂ ਸਮਝਦਾ ਪਿਆ ਕਿ ਇਹਨਾਂ ਸ਼ਲੋਕਾਂ ਨੂੰ ਇਸ ਤਰੀਕੇ ਦੇ ਨਾਲ ਯਾਦ ਕਰਕੇ ਲੜੀ ਦੇ ਵਿੱਚ ਤੁਹਾਨੂੰ ਸੁਣਾ ਕੇ ਇਹਦੇ ਅਰਥ ਕਰਕੇ ਸੁਣਾਵਾਂਗਾ, ਤੁਸੀਂ ਮੈਨੂੰ ਵਾਹ ਵਾਹ ਆਖੋਗੇ। ਮੈਨੂੰ ਕੇਵਲ ਸੁਣਾਉਣ ਦਾ ਰਸ ਆਉਂਦਾ ਪਿਆ, ਸੁਣਨ ਵਾਲਿਆਂ ਨੂੰ ਸੁਣਨ ਦਾ ਰਸ ਆਉਂਦਾ ਪਿਆ ਵੀ ਅਗਾਂਹ ਕਿਸੇ ਹੋਰ ਨੂੰ ਜਾ ਕੇ ਦੱਸਾਂਗੇ। ਪਰ ਬਾਬਾ ਕਬੀਰ ਜੀ ਦੇ ਇਹ ਸ਼ਲੋਕ ਦੂਸਰਿਆਂ ਨੂੰ ਦੱਸਣ ਵਾਸਤੇ ਨਹੀਂ ਸਨ, ਹਰੇਕ ਮਨੁੱਖ ਦੇ ਆਪਣੇ ਵਾਸਤੇ ਸਨ। ਹਰੇਕ ਮਨੁੱਖ ਨੇ ਆਪਣੇ ਜੀਵਨ ਦੀ ਆਪ ਪੜਚੋਲ ਕਰਨੀ ਸੀ ਕਿ ਮੇਰੇ ਜੀਵਨ ਦੇ ਅੰਦਰ ਰੋੜੇ ਵਾਲਾ ਗੁਣ ਹੈ ਜਾਂ ਮੇਰੇ ਜੀਵਨ ਦੇ ਅੰਦਰ ਰੋੜੇ ਵਾਲਾ ਔਗਣ ਹੈ। ਮੈਂ ਦੇਖਣਾ ਸੀ ਆਪਣੇ ਅੰਦਰ, ਪਰ ਹੋਇਆ ਕਿ ਮੈਂ ਆਪਣੇ ਆਪ ਨੂੰ ਦੇਖਣ ਦੀ ਬਜਾਏ ਯਾਦ ਕਰਕੇ ਤੁਹਾਨੂੰ ਸੁਣਾ ਦਿੱਤਾ। ਕੋਈ ਵਿਰਲਾ ਹੋਏਗਾ ਕਹਿਣ ਵਾਲਿਆਂ ਦੇ ਵਿੱਚੋਂ, ਸੁਣਨ ਵਾਲਿਆਂ ਦੇ ਵਿੱਚੋਂ, ਜਿਹੜਾ ਇਹ ਮੰਨੇ ਕਿ ਜਿਹੜਾ ਬਚਨ ਮੈਂ ਪੜ੍ਹ ਰਿਹਾ ਹਾਂ ਜਾਂ ਸੁਣ ਰਿਹਾ ਹਾਂ ਇਸ ਦਾ ਸਿੱਧਾ ਸੰਬੰਧ ਮੇਰੇ ਆਪਣੇ ਜੀਵਨ ਦੇ ਨਾਲ ਹੈ, ਮੇਰੇ ਨਿੱਜ ਦੇ ਜੀਵਨ ਦੇ ਨਾਲ ਹੈ। ਕੋਈ ਦੂਸਰਾ ਮੈਨੂੰ ਇਹੋ ਜਿਹਾ ਤੱਕਦਾ ਹੈ ਜਿਹੜਾ ਥੋੜ੍ਹਾ ਮੈਨੂੰ ਜਾਪਦਾ ਕਿ ਮੇਰੇ 'ਤੇ ਰੋਹਬ ਪਾਉਂਦਾ ਹੋਵੇ, ਮੈਂ ਉਹਨੂੰ ਸੁਣਾਉਣ ਲੱਗ ਪੈਂਦਾ ਵੀ ਤੇਰੇ ਵਿੱਚ ਤੇ ਔਗਣ ਬੜਾ, ਰੋੜੇ ਵਰਗਾ ਹੋ ਜਾ, ਖੇ ਵਰਗਾ ਹੋ ਜਾ। ਦੂਸਰੇ ਨੂੰ ਗਿਆਨ ਦੇਣ ਵਾਸਤੇ ਨਹੀਂ ਸੀ, ਆਪ ਸੇਧ ਲੈਣ ਵਾਸਤੇ ਸੀ। ਕਬੀਰ ਖੇ ਹੋਈ ਤੋ ਕਿਆ ਭਾਇਆ, ਜੌੜ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਹਿਣ ਲੱਗੇ ਪਾਣੀ ਵਰਗਾ, ਖੇ ਦਾ ਔਗਣ ਵੀ ਛੱਡ ਦੇ, ਮੈਨੂੰ ਆਖਿਆ ਜਾ ਰਿਹਾ। ਮੈਂ ਆਪਣੇ ਆਪ ਦੇ ਨਾਲ ਗੱਲ ਕਰਨੀ ਸੀ, ਗੁਰਬਾਣੀ ਦਾ ਗਿਆਨ ਲੈ ਕੇ, ਗੁਰਬਾਣੀ ਦੀ ਸੇਧ ਲੈ ਕੇ ਮੈਂ ਪਾਣੀ ਵਰਗਾ ਹੋਵਾਂ ਜਿਹੜਾ ਸਾਰਿਆਂ ਦੇ ਨਾਲ ਮਿਲ ਪੈਂਦਾ ਹੈ। ਪਰ ਬਾਬਾ ਕਬੀਰ ਕਹਿਣ ਲੱਗੇ ਔਗਣ ਉੱਥੇ ਵੀ ਹੈ, ਦੂਸਰਿਆਂ ਦੇ ਤੱਤਾ ਠੰਡਾ ਕੀਤੀਆਂ ਤੱਤਾ ਠੰਡਾ ਹੋ ਜਾਂਦਾ ਹੈ। ਕਬੀਰ ਪਾਣੀ ਹੂਆ ਤਾਂ ਕਿਹਾ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਦੇਖਣਾ ਪਏਗਾ ਕਿ ਦੁਨੀਆਂ ਦੇ ਲੋਕਾਂ ਦਾ ਮੇਰੇ ਉੱਤੇ ਇੰਨਾ ਪ੍ਰਭਾਵ ਹੈ ਕਿ ਲੋਕ ਮੈਨੂੰ ਤੱਤਾ ਠੰਡਾ ਕਰ ਦੇਣ। ਜੇ ਲੋਕ ਮੈਨੂੰ ਤੱਤਾ ਠੰਡਾ ਕਰਦੇ ਆ, ਅਜੇ ਮੇਰੇ ਜੀਵਨ ਦੇ ਵਿੱਚ ਪਾਣੀ ਵਾਲਾ ਔਗਣ ਹੈ। ਮੈਂ ਆਪਣੇ ਜੀਵਨ ਦਾ ਕੰਟਰੋਲ ਜਿਹੜਾ ਹੈ ਸੰਸਾਰ ਦੇ ਲੋਕਾਂ ਦੇ ਹੱਥ ਵਿੱਚ ਕਿਉਂ ਦਿੱਤਾ ਹੋਇਆ ਹੈ? ਜਿਹੜਾ ਬੰਦਾ ਆਉਂਦਾ, ਕੋਈ ਮੈਨੂੰ ਦੁਖੀ ਕਰਕੇ ਚਲਿਆ ਜਾਂਦਾ, ਕੋਈ ਮੈਨੂੰ ਸੁਖੀ ਕਰ, ਮੇਰੇ ਜੀਵਨ ਦਾ ਦੁੱਖ ਤੇ ਸੁੱਖ ਸੰਸਾਰ ਦਾ ਮੁਤਾਜ ਕਿਉਂ ਹੋ ਗਿਆ? ਚਾਰ ਬੰਦੇ ਮੈਨੂੰ ਚੰਗਾ ਕਹਿ ਜਾਂਦੇ ਨੇ, ਮੈਂ ਸੁਖੀ ਹੋ ਜਾਂਦਾ, ਚਾਰ ਬੰਦੇ ਮੈਨੂੰ ਮਾੜਾ ਕਹਿ ਜਾਂਦੇ ਨੇ, ਮੈਂ ਦੁਖੀ ਹੋ ਜਾਂਦਾ, ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਕਿ ਕਿਸੇ ਮਨੁੱਖ ਨੇ ਮੈਨੂੰ ਗਲਤ ਕਹਿ ਕਿਉਂ ਦਿੱਤਾ? ਬਾਬਾ ਕਬੀਰ ਕਹਿੰਦੇ ਨੇ ਜਿਹੜਾ ਹਰੀ ਹੈ, ਜਿਹੜਾ ਪਰਮਾਤਮਾ ਹੈ, ਉਹਨੂੰ ਜਗਤ ਦੇ ਲੋਕ ਤੱਤਾ ਠੰਡਾ ਨਹੀਂ ਕਰ ਸਕਦੇ। ਤੇਰੇ ਜੀਵਨ ਦੇ ਆਨੰਦ ਦੀ ਸ਼ਿਖਰ ਉਹ ਹੈ ਜਿਸ ਦਿਨ ਹਰੀ ਦੇ ਨਾਲ ਇੱਕਮਿੱਕ ਹੋ ਜਾਏ, ਜਗਤ ਦੇ ਲੋਕ ਤੇਰੇ ਜੀਵਨ ਨੂੰ ਕੰਟਰੋਲ ਨਾ ਕਰ ਸਕਣ। ਤੇਰੇ ਜੀਵਨ ਦੀ ਖੁਸ਼ੀ, ਤੇਰੇ ਜੀਵਨ ਦਾ ਖੇੜਾ ਕਿਸੇ ਹੋਰ ਦੇ ਹੱਥ ਵਿੱਚ ਨਾ ਹੋਵੇ। ਤੂੰ ਕਿਸੇ ਹੋਰ ਦਾ ਗੁਲਾਮ ਨਾ ਹੋਵੇਂ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਖਦੇ ਨੇ ਇਸ ਜੀਵਨ ਦੇ ਅੰਦਰ ਆਨੰਦ ਆ ਜਾਏ, ਆਏਗਾ। ਗੁਰਦੇਵ ਕਹਿੰਦੇ ਨੇ ਜਿਵੇਂ ਜਿਵੇਂ ਆਪਣੇ ਜੀਵਨ ਦੇ ਅੰਦਰ ਗੁਣਾਂ ਦੀ ਪੂੰਜੀ ਜਿਹੜੀ ਹੈ ਉਹ ਵਧਾਈ ਜਾਏਗਾ। ਤੂੰ ਪਰੇਸ਼ਾਨ ਉਦੋਂ ਹੁੰਦਾ ਕਿਉਂਕਿ ਤੈਨੂੰ ਪਤਾ ਤੇਰੇ ਜੀਵਨ ਦੀਆਂ ਕੁਝ ਕਮਜ਼ੋਰੀਆਂ ਨੇ, ਤੇਰੇ ਜੀਵਨ ਦੀਆਂ ਕੁਝ ਕਮੀਆਂ ਨੇ। ਜਿਵੇਂ ਜਿਵੇਂ ਉਹ ਕਮੀਆਂ ਜੀਵਨ ਦੇ ਵਿੱਚੋਂ ਨਿਕਲਦੀਆਂ ਗਈਆਂ, ਜਿਵੇਂ ਜਿਵੇਂ ਜੀਵਨ ਦੀਆਂ ਉਹ ਕਮਜ਼ੋਰੀਆਂ ਨਿਕਲਦੀਆਂ ਗਈਆਂ, ਤੇਰੇ ਡਰ ਜਿਹੜੇ ਨੇ ਆਪਣੇ ਆਪ ਮੁੱਕਦੇ ਜਾਣਗੇ, ਆਪਣੇ ਆਪ ਖਤਮ ਹੁੰਦੇ ਜਾਣਗੇ। ਤੈਨੂੰ ਜ਼ਰੂਰਤ ਲੋਕਾਂ ਵੱਲ ਦੇਖਣ ਦੀ ਨਹੀਂ, ਤੈਨੂੰ ਜ਼ਰੂਰਤ ਆਪਣੇ ਆਪ ਵੱਲ ਦੇਖਣ ਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਜੀਵਨ ਦੇ ਅੰਦਰ ਇਹ ਅਹਿਮੀਅਤ ਆ, ਗੁਰੂ ਦਾ ਗਿਆਨ ਆਪਣੇ ਆਪੇ ਦੀ ਸਾਨੂੰ ਸੋਝੀ ਕਰਵਾਉਂਦਾ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਮੇਰਾ ਮਨ ਇੱਕ ਵਣਜਾਰਾ ਇੱਕ ਵਪਾਰੀ ਹੈ, ਤੇ ਗੁਰੂ ਨੇ ਮੈਨੂੰ ਦੱਸ ਦਿੱਤਾ ਪਰਮਾਤਮਾ ਦੇ ਗੁਣ ਇਹ ਤੇਰੇ ਜੀਵਨ ਦਾ ਸਰਮਾਇਆ ਹੈ। ਇਹ ਹਰੇਕ ਦੇਖੋ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ। ਗੁਰੂ ਰਾਮਦਾਸ ਜੀ ਪਾਗਹੀਣ ਮਨਮੁਖ ਨਹੀਂ ਲਈਆ, ਕਹਿਣ ਲੱਗੇ ਤ੍ਰਿਣ ਉਲੈ ਲਾਖ ਛੁਪਾਇਆ। ਤ੍ਰਿਣ ਕਹਿੰਦੇ ਨੇ ਤੀਲਿਆਂ ਨੂੰ, ਕੱਖਾਂ ਨੂੰ, ਲਾਖ ਦਾ ਅਰਥ ਹੈ ਲੱਖਾਂ ਦਾ ਖਜ਼ਾਨਾ। ਹੁਣ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਰਤਨ ਜਵੇ ਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ, ਪਰਮਾਤਮਾ ਦਾ ਨਾਮ ਜਿਹੜਾ ਬੜਾ ਕੀਮਤੀ ਰਤਨ ਆ, ਹੀਰਾ ਆ, ਜਵਾਹਰਾਤ ਆ, ਭਾਵ ਰੱਬੀ ਗੁਣ ਜਿਹੜੇ ਨੇ, ਕਹਿਣ ਲੱਗੇ ਗੁਰੂ ਨੇ ਦਿਖਾ ਦਿੱਤੇ। ਕਿੱਥੋਂ ਦਿਖਾ ਦਿੱਤੇ? ਗੁਰ ਕਾਢ ਤਲੀ ਦੇ ਤੇਰੇ ਅੰਦਰੋਂ ਹੀ ਕੱਢ ਕੇ ਤੈਨੂੰ ਦਿਖਾ ਦਿੱਤੇ। ਗੁਰੂ ਨੇ ਦੱਸ ਦਿੱਤਾ ਇਹ ਸਾਰੀਆਂ ਸੰਭਾਵਨਾਵਾਂ ਤੇਰੇ ਆਪਣੇ ਜੀਵਨ ਦੇ ਅੰਦਰ ਹੀ ਮੌਜੂਦ ਨੇ, ਜਿਸ ਨੂੰ ਅਸੀਂ ਹਰ ਰੋਜ਼ ਪੜ੍ਹਦੇ ਹਾਂ ਨਾ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਸਾਰੀਆਂ ਖੂਬੀਆਂ ਤੇਰੇ ਅੰਦਰ ਨੇ, ਹਰੇਕ ਮਨੁੱਖ ਦੇ ਅੰਦਰ ਲਹਿਣੇ ਤੋਂ ਅੰਗਦ ਬਣਨ ਦੀ ਸੰਭਾਵਨਾ ਹੈ। ਉਸਨੂੰ ਪਹਿਚਾਣ, ਉਸਨੂੰ ਜਾਣ, ਹਰੇਕ ਦੇ ਅੰਦਰ ਸੰਭਾਵਨਾ ਹੈ ਕਿ ਗੁਰੂ ਨਾਨਕ ਸਿਰ ਚੁਕਾ ਦੇਵੇ, ਗੁਰੂ ਨਾਨਕ ਸਿਜਦਾ ਕਰ ਦੇਵੇ। ਪਰ ਹੋਏਗਾ ਜੇ ਕੋਈ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ, ਪਰ ਨਹੀਂ। ਪਰ ਗੁਰਦੇਵ ਕਹਿਣ ਲੱਗੇ ਭਾਗਾਂ ਤੋਂ ਹੀਣੇ ਨੇ ਉਹ ਮਨੁੱਖ। ਮੈਂ ਇੰਝ ਕਹਿੰਦਾ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਇੰਝ ਜਾਪਦਾ ਜਿਵੇਂ ਕੱਖਾਂ ਦੇ ਹੇਠਾਂ ਲੱਖਾਂ ਦਾ ਖਜ਼ਾਨਾ ਲੁਕਿਆ ਹੋਇਆ ਸੀ, ਪਤਾ ਹੀ ਨਹੀਂ ਸੀ ਇਸ ਨੂੰ। ਭਾਗਹੀਣ ਮਨਮੁੱਖ ਨਹੀਂ ਲਿਆ, ਤ੍ਰਿਣ ਓਲੇ ਲਾਖ ਛੁਪਾਇਆ, ਤੀਲਿਆਂ ਦੇ ਓਲੇ ਕਹਿਣ ਲੱਗੇ ਲੱਖਾਂ ਦਾ ਖਜ਼ਾਨਾ ਛੁਪਿਆ ਹੋਇਆ ਸੀ ਇਸ ਦੇ ਆਪਣੇ ਸਰੀਰ ਦੇ ਅੰਦਰ, ਇਸ ਦੇ ਆਪਣੇ ਜੀਵਨ ਦੇ ਅੰਦਰ ਉਹ ਸਾਰੀਆਂ ਸੰਭਾਵਨਾਵਾਂ ਮੌਜੂਦ ਸਨ। ਇਹਨੇ ਆਪਣੀਆਂ ਸੰਭਾਵਨਾਵਾਂ ਨੂੰ, ਆਪਣੀ ਸ਼ਕਤੀ ਨੂੰ ਕਦੇ ਜੀਵਨ ਦੇ ਅੰਦਰ ਪਹਿਚਾਣਿਆ ਹੀ ਨਹੀਂ। ਇਹ ਸਾਰੀ ਜ਼ਿੰਦਗੀ ਹੋਰਨਾਂ ਦੇ ਹੱਥਾਂ ਵਾਲੀ ਚਾਕਦਾ ਰਹਿਆ, ਹੋਰਨਾਂ ਦੇ ਦਰ ਦੇ ਉੱਤੇ ਜਾ ਕੇ ਲਲਕੜੀਆਂ ਕੱਢਦਾ ਰਹੇ। ਗੁਰਦੇਵ ਕਹਿੰਦੇ ਨੇ ਉਹ ਲਾਂਭਾ ਮਿਲੇਗਾ, ਜਿਸ ਨੂੰ ਗੁਰਦੇਵ ਨੇ ਆਖਿਆ ਸੀ ਨਾ ਵੀ ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਹ ਲਾਂਭਾ ਮਿਲੇ ਤਹੀਂ। ਜਿਸ ਮਨੁੱਖ ਦੇ ਆਪਣੇ ਘਰ ਦੇ ਵਿੱਚ ਸਾਰਾ ਕੁਝ ਹੋਵੇ, ਉਹ ਕਿਸੇ ਦੂਸਰੇ ਦੇ ਦਰ ਤੇ ਜਾ ਕੇ ਚਾਰ ਟੁੱਕੜ ਮੰਗਣ ਵਾਸਤੇ ਚਲਿਆ ਜਾਏ, ਗੁਰਦੇਵ ਕਹਿਣ ਲੱਗੇ ਉਹ ਲਾਂਭਾ ਮਿਲੇਗਾ। ਜਿਸ ਨੂੰ ਬਾਬੇ ਕਬੀਰ ਨੇ ਆਖਿਆ ਸੀ ਕਿ ਰੇ ਜੀ ਨਲਾਜ ਲਾਜ ਤੋਹੇ ਨਾਹੀਂ ਹਰ ਤਾਜ ਕਤਕਾਂ ਹੂੰ ਕੇ ਜਾਹੀ। ਰੱਬ ਸਾਰੀ ਸ੍ਰਿਸ਼ਟੀ ਦਾ ਮਾਲਕ, ਉਹਦੀ ਜੋਤ ਤੇਰੇ ਅੰਦਰ ਹੋਵੇ, ਜਿਹੜਾ ਸਾਰੀ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਉਹ ਤੇਰੇ ਅੰਦਰ ਹੋਵੇ। ਤੇਰਾ ਹੋਣਾ ਹੀ ਦੱਸਦਾ ਕਿ ਤੇਰੇ ਅੰਦਰੋਂ ਤਾਕਤ ਹੈ। ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਤੇਰੇ ਅੰਦਰ ਹੋਵੇ, ਤੂੰ ਦਰ ਦਰ ਤੇ ਜਾ ਕੇ ਲਲਕੜੀਆਂ, ਦਰ ਦਰ ਤੇ ਜਾ ਕੇ ਨੱਕ ਰਗੜਦਾ ਹੋਵੇ, ਗੁਰਦੇਵ ਕਹਿਣ ਲੱਗੇ ਉਹ ਲਾਂਭਾ ਮਿਲੇਗਾ। ਬਾਬਾ ਕਬੀਰ ਕਹਿੰਦੇ ਨੇ ਬਹੁਤ ਵੱਡਾ ਬੇਸ਼ਰਮ ਮਨੁੱਖ ਹੈ, ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ। ਜਿਸ ਦਾ ਮਾਲਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੋਵੇ, ਉਹਦਾ ਸੇਵਕ ਬਣਿਆ ਹੋਇਆ ਪਰ ਇਹ ਘਰ ਤੇ ਜਾਂਦਾ ਕਦੇ ਸ਼ੋਭਾ ਹੀ ਨਹੀਂ ਪਾਉਂਦਾ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਾਰਨ ਮੈਨੂੰ ਇਹੀ ਜਾਪਦਾ ਕਿ ਤੀਲਿਆਂ ਦੇ ਹੇਠਾਂ ਲੱਖਾਂ ਦਾ ਖਜ਼ਾਨਾ ਲੁਕਿਆ ਹੋਇਆ ਹੈ, ਇਹਦੀ ਨਿਗਾਹ ਹੀ ਨਹੀਂ ਉੱਥੇ ਜਾ ਰਹੀ, ਇਹਦੀ ਆਪਣੇ ਜੀਵਨ ਦੇ ਉੱਤੇ ਨਿਗਾਹ ਨਹੀਂ ਪੈ ਰਹੀ। ਮੇਰੇ ਜੀਵਨ ਦੇ ਅੰਦਰ ਕਿੰਨੀ ਸੰਭਾਵਨਾ ਦੇ ਕੇ ਪਰਮਾਤਮਾ ਨੇ ਮੈਨੂੰ ਇਸ ਜਗਤ ਦੇ ਅੰਦਰ ਭੇਜਿਆ ਹੈ, ਆਪਣੀ ਸ਼ਕਤੀ ਨੂੰ ਹੀ ਨਹੀਂ ਪਹਿਚਾਣਦਾ ਪਿਆ। ਜਦੋਂ ਗੁਰੂ ਦੀ ਸਿੱਖਿਆ ਸੁਣਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ, ਜਦੋਂ ਗਿਆਨ ਦੇ ਨਾਲ ਇਹ ਮਨੁੱਖ ਜੁੜਦਾ, ਇਹਨੂੰ ਪਤਾ ਚੱਲਦਾ ਸਾਰੇ ਰਤਨ ਜਵਾਹਰਾਤ ਮੇਰੇ ਆਪਣੇ ਅੰਦਰ ਹੀ ਨੇ, ਮੈਂ ਆਪਣੇ ਅੰਦਰੋਂ ਹੀ ਲੱਭਣੇ ਨੇ, ਮੈਂ ਆਪਣੇ ਅੰਦਰੋਂ ਹੀ ਉਹਨਾਂ ਨੂੰ ਪ੍ਰਗਟ ਕਰਨਾ ਹੈ। ਇਸ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਅਗਲੀਆਂ ਦੋ ਪੰਕਤੀਆਂ ਕਰਦੇ ਨੇ, ਫਿਰ ਸੰਸਾਰ ਨੂੰ ਮੁਖਾਤਬ ਹੁੰਦੇ ਨੇ, ਸਾਨੂੰ ਮੁਖਾਤਬ ਹੁੰਦੇ ਨੇ। ਪਹਿਲੀਆਂ ਦੋ ਪੰਕਤੀਆਂ ਆਪਣੇ ਆਪ ਤੇ ਘਟਾ ਕੇ ਸਤਿਗੁਰਾਂ ਨੇ ਆਖੀਆਂ ਕਿ ਹਰਦਾਸ ਮੇਰੀ ਮਨ ਵਣਜਾਰਾ, ਹਰਦਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੇ। ਅਗਲੀਆਂ ਪੰਕਤੀਆਂ ਅੰਦਰ ਸਾਨੂੰ ਮੁਖਾਤਬ ਹੁੰਦੇ ਨੇ, ਹਰ ਹਰ ਨਿਤ ਜਪਿਓ ਜਿਉਂ ਲਾਹਾ ਖੱਟਿਓ ਦਿਹਾੜੀ। ਦਿਹਾੜੀ ਦਾ ਅਰਥ ਹੈ ਹਰ ਰੋਜ਼, ਹਰੇਕ ਦਿਨ, ਹਰ ਰੋਜ਼ ਆਪਣੇ ਆਪ ਦੇ ਉੱਤੇ ਮਿਹਨਤ ਕਰੋ, ਹਰ ਰੋਜ਼ ਆਪਣੇ ਅੰਦਰ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਪਹਿਚਾਣੋ। ਰੱਬੀ ਗੁਣ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਉਹ ਸੋਮਾ ਤੁਹਾਡੇ ਅੰਦਰ ਹੈ, ਇੰਜ ਨਹੀਂ ਕਿ ਉਹ ਆਪਣੇ ਗੁਣਾਂ ਤੋਂ ਬਗੈਰ ਬੈਠਾ ਹੋਇਆ ਹੈ, ਉਹ ਆਪਣੀਆਂ ਸਾਰੀਆਂ ਸੰਭਾਵਨਾਵਾਂ ਲੈ ਕੇ ਤੇਰੇ ਅੰਦਰ ਬੈਠਾ ਹੋਇਆ ਹੈ। ਇਸ ਵਾਸਤੇ ਹਰ ਰੋਜ਼ ਉਹਨੂੰ ਯਾਦ ਕਰ। ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ। ਪੰਕਤੀ ਵੱਲ ਵੀ ਥੋੜਾ ਧਿਆਨ ਦੇਣਾ, ਆਖਰੀ ਅਰਥ ਜਦੋਂ ਪੜ੍ਹਦੇ ਹਾਂ ਕਈ ਵਾਰੀ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ ਕਿ ਕਹਿ ਦਿੱਤਾ ਜਿਨ ਹਰ ਆਪੇ ਪਾਣਾ। ਵੈਸੇ ਪਹਿਲਾਂ ਮੈਂ ਬੇਨਤੀ ਕਰ ਚੁੱਕਾ, ਮਿਲਣਾ ਉਹਨੇ ਕਿਰਪਾ ਦੇ ਨਾਲ ਆ, ਪਰ ਉਹਦੀ ਕਿਰਪਾ ਇੰਜ ਥੋੜੀ ਆ ਵੀ ਇੱਕ ਦੇ ਉੱਤੇ ਹੋ ਜਾਏਗੀ, ਇੱਕ ਦੇ ਉੱਤੇ ਨਹੀਂ ਹੋਏਗੀ, ਉਹ ਵਿਤਕਰਾ ਥੋੜੀ ਕਰੇਗਾ। ਉਹ ਤੇ ਜਿਹੜਾ ਮਨੁੱਖ ਉਸ ਯੋਗਤਾ ਨੂੰ ਗ੍ਰਹਿਣ ਕਰੀ ਜਾਏਗਾ, ਉਹ ਪਰਮਾਤਮਾ ਬਿਨਾਂ ਕਿਸੇ ਵਿਤਕਰੇ ਤੋਂ ਉਹਦੇ ਉੱਤੇ ਆਪਣੀ ਕਿਰਪਾ ਦਾ ਮੀਂਹ ਜਿਹੜਾ ਹੈ ਵਰਾਹੀ ਜਾਏਗਾ। ਜਿਸ ਨੂੰ ਸਤਿਗੁਰਾਂ ਨੇ ਪਾਵਨ ਬਾਣੀ ਅੰਦਰ ਆਖਿਆ ਸੀ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਤਨ ਜੋਬਣ ਆਗਾ, ਖਾਲੀ ਚੱਲੇ ਤਣੀ ਸਿਉਂ ਟਿੱਬੇ ਜਿਉਂ ਮੀਹਾਂ। ਗੁਰੂ ਅਰਜਨ ਦੇਵ ਜੀ ਦਾ ਸ਼ਲੋਕ ਮਹਿਲਾ ਪੰਜਵਾਂ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਤਨ ਜੋਬਣ ਆਗਾ, ਜਿਹੜੇ ਵਿਕਾਰਾਂ ਦੇ ਹੰਕਾਰ ਦੇ ਨਾਲ ਭਰੇ ਹੋਏ ਨੇ। ਸਾਨੂੰ ਲੋੜ ਕੀ ਹੈ ਗੁਣ ਗ੍ਰਹਿਣ ਕਰਨ ਦੀ, ਸਾਨੂੰ ਲੋੜ ਕੀ ਹੈ ਕਮਾਈ ਕਰਨ ਦੀ, ਸਾਡੇ ਕੋਲ ਬੇਸ਼ੁਮਾਰ ਦੌਲਤ ਆ। ਦੁਨੀਆ ਸਾਡੇ ਨਾਮ ਦਾ ਸਿੱਕਾ ਮੰਨ ਚੱਲਦਾ ਪਿਆ, ਸਾਰੀ ਦੁਨੀਆ ਦੇ ਵਿੱਚ ਸਾਡੇ ਨਾਮ ਦਾ ਲੋਹਾ ਮੰਨਦੀ ਹੈ। ਗਰਭ ਜਿਨ੍ਹਾਂ ਵਡਿਆਈਆਂ, ਜਿਨ੍ਹਾਂ ਦੇ ਚਿੱਤ ਦੇ ਅੰਦਰ ਹੰਕਾਰ ਹੈ, ਸਾਡੀ ਬੜੀ ਜੈ ਜੈਕਾਰ ਹੁੰਦੀ ਪਈ, ਸਾਡੇ ਕੋਲ ਬੇਸ਼ੁਮਾਰ ਤਾਨਿਆ, ਸਾਡੇ ਕੋਲ ਬੇਸ਼ੁਮਾਰ ਜੋਬਨ ਜਵਾਨੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖਾਲੀ ਚੱਲੇ ਤਣੀ ਸਿਉਂ ਟਿੱਬੇ ਜਿਉਂ ਮੀਹਾਂ, ਉਹ ਉਸ ਰਹਿਮਤ ਤੋਂ ਖਾਲੀ ਰਹਿ ਜਾਂਦੇ ਨੇ, ਉਹ ਆਪਣੇ ਜੀਵਨ ਦੇ ਵਿੱਚੋਂ ਉਸ ਖਜ਼ਾਨੇ ਨੂੰ ਕਦੇ ਲੱਭ ਹੀ ਨਹੀਂ ਪਾਉਂਦੇ। ਉਸ ਨੂੰ ਗੁਰਦੇਵ ਕਹਿੰਦੇ ਨੇ ਰੱਬ ਦੀ ਮਿਹਰ ਤੋਂ ਸੱਖਣੇ ਰਹਿ ਗਏ, ਬਿਲਕੁਲ ਉਸ ਤਰੀਕੇ ਦੇ ਨਾਲ ਜਿਵੇਂ ਜਦੋਂ ਵਰਖਾ ਹੋਈ ਉੱਚੀ ਨੀਵੀਂ ਸਾਰੀਆਂ ਥਾਵਾਂ ਦੇ ਉੱਤੇ ਇੱਕ ਸਮਾਨ ਹੋ ਗਈ, ਪਰ ਉੱਚੀਆਂ ਥਾਵਾਂ ਕਹਿਣ ਲੱਗੇ ਫਿਰ ਖਾਲੀ ਦੀਆਂ ਖਾਲੀ ਰਹਿ ਗਈਆਂ, ਫਿਰ ਸੁੱਕੀਆਂ ਦੀਆਂ ਸੁੱਕੀਆਂ ਰਹਿ ਗਈਆਂ। ਉੱਥੇ ਪਾਣੀ ਜਿਹੜਾ ਗੁਰਦੇਵ ਕਹਿਣ ਲੱਗੇ ਠਹਿਰਿਆ ਹੀ ਨਾ, ਉੱਥੇ ਪਾਣੀ ਗੁਰਦੇਵ ਕਹਿੰਦੇ ਨੇ ਟਿਕਿਆ ਹੀ ਨਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ। ਅਗਲਾ ਬਚਨ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਸੰਖੇਪ ਦੇ ਵਿੱਚ ਗੱਲ ਕਰ ਲਈਏ, ਕੱਲ ਨੂੰ ਫਿਰ ਇਸੇ ਪੌੜੀ ਨੂੰ ਥੋੜਾ ਆਪਾਂ ਹੋਰ ਖੋਲ ਲਵਾਂਗੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇੱਥੇ ਜਦੋਂ ਇਸ ਪੌੜੀ ਨੂੰ ਆਪਾਂ ਬਾਹਰੀ ਤੌਰ ਦੇ ਉੱਤੇ ਪੜ੍ਹਦੇ ਹਾਂ, ਇੰਜ ਮਹਿਸੂਸ ਹੁੰਦਾ ਔਰ ਅਰਥ ਵੀ ਇਸ ਦੇ ਇਹੀ ਕੀਤੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਇਸ ਸਰੀਰ ਦੀ ਇਸ ਰਸਨਾ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਕਿ ਇਹ ਰਸਨਾ ਤੂੰ ਹੋਰਨਾਂ ਸਵਾਦਾਂ ਦੇ ਵਿੱਚ ਮਸਤ ਹੋਈ ਹੋਈ ਆ, ਪਰ ਤੇਰੀ ਪਿਆਸ ਨਹੀਂ ਜਾ ਰਹੀ, ਤੇਰੀ ਭੁੱਖ ਜਿਹੜੀ ਹੈ ਤੇਰੀ ਤ੍ਰਿਪਤੀ ਨਹੀਂ ਹੋ ਰਹੀ। ਪਿਆਸ ਨਾ ਜਾਏ ਹੋਰਤ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਿਤਨੀ ਦੇਰ ਤੱਕ ਤੂੰ ਹੋਰ ਹੋਰ ਸਵਾਦਾਂ ਦੇ ਵਿੱਚ ਫਸੀ ਹੋਈ ਆ, ਓਨੀ ਦੇਰ ਤੱਕ ਤੇਰੀ ਤ੍ਰਿਪਤੀ ਨਹੀਂ ਹੋਏਗੀ, ਓਨੀ ਦੇਰ ਤੱਕ ਤੇਰੀ ਪਿਆਸ ਜਿਹੜੀ ਆ ਉਹ ਮਿਟੇਗੀ ਨਹੀਂ, ਜਿੰਨੀ ਦੇਰ ਤੱਕ ਤੈਨੂੰ ਹਰੀ ਰਸ ਨਾ ਮਿਲੇ। ਪਰ ਜਿਹੜਾ ਰਸ ਹੈ, ਜਿਹੜਾ ਸਵਾਦ ਹੈ, ਸ਼ਬਦ ਰਸਨਾ ਇਸ ਵਾਸਤੇ ਵਰਤਿਆ ਮੈਨੂੰ ਇੰਜ ਜਾਪਦਾ ਕਿਉਂਕਿ ਸਵਾਦ ਦਾ ਸੰਬੰਧ ਜਿਹੜਾ ਸਾਡੀ ਰਸਨਾ ਦੇ ਨਾਲ ਹੈ। ਕਿਸੇ ਪਦਾਰਥ ਦਾ ਸਵਾਦ ਦੇਖਣਾ ਅਸੀਂ ਅੱਖਾਂ ਦੇ ਨਾਲ ਦੇਖ ਕੇ ਤੇ ਨਹੀਂ ਦੱਸ ਸਕਦੇ, ਸੁੰਘ ਕੇ ਵੀ ਨਹੀਂ ਦੱਸ ਸਕਦੇ। ਉਸ ਸਵਾਦ ਨੂੰ ਜਾਣਨ ਦਾ ਸਾਧਨ ਜਿਹੜਾ ਹੈ ਉਹ ਸਾਡੀ ਜ਼ਬਾਨ ਹੈ, ਸਾਡੀ ਰਸਨਾ ਹੈ, ਰਸਨਾ ਦੇ ਨਾਲ ਸਵਾਦ ਦੇਖਿਆ ਜਾਂਦਾ ਹੈ। ਪਰ ਜਿਹਨਾਂ ਸਵਾਦਾਂ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇੱਥੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਕਰਦੇ ਪਏ ਨੇ ਉਹ ਕੇਵਲ ਇਹਨਾਂ ਪਦਾਰਥਾਂ ਦੇ ਸਵਾਦ ਤੇ ਨਹੀਂ, ਨਾ ਉਹਦੇ ਵਿੱਚ ਤੇ ਸਾਰੇ ਰਸ ਆ, ਰਸ ਤੋਂ ਪਾਵੇ ਸਾਰੇ ਚਸਕੇ। ਸਾਡਾ ਮਨ ਜਿਹੜਾ ਹੈ ਮਾਇਆ ਦੇ ਚਸਕਿਆਂ ਦੇ ਪਿੱਛੇ ਦੌੜਦਾ ਪਿਆ ਹੈ, ਮਾਇਆ ਦੀਆਂ ਮੌਜਾਂ ਦੇ ਪਿੱਛੇ ਦੌੜਦਾ ਪਿਆ ਹੈ। ਇੰਜ ਜਾਪਦਾ ਜਿਵੇਂ ਵਾਸਤਵ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੱਲ ਸਾਡੀ ਆਪਣੇ ਮਨ ਦੀ ਹੀ ਕਰਦੇ ਪਏ ਹੋਵਣ। ਜਿੰਨੀ ਦੇਰ ਤੱਕ ਇਹ ਮਨ ਮਾਇਆ ਦੇ ਰਸਾਂ ਦੇ ਵਿੱਚ ਫਸਿਆ ਹੋਇਆ ਉਤਨੀ ਦੇਰ ਤੱਕ ਇਸ ਮਨ ਦੀ ਤ੍ਰਿਪਤੀ ਜਿਹੜੀ ਹੈ ਨਹੀਂ ਹੋਵੇਗੀ। ਇੱਕੋ ਹੀ ਪਤਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਦੇਖ ਲਈਏ, ਅਸ਼ਟਪਦੀ ਸੁਖਮਨੀ ਸਾਹਿਬ ਜੀ ਦੇ ਅੰਦਰ ਉਹਦਾ ਇੱਕ ਪਦਾ, ਗੁਰਦੇਵ ਨੇ ਇੱਕੋ ਪਦੇ ਅੰਦਰ ਸਾਡੇ ਸਰੀਰ ਦੇ ਸਾਰੇ ਅੰਗਾਂ ਦੀ ਗੱਲ ਕਰ ਦਿੱਤੀ। ਮਿਥਿਆ ਸ਼ਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਤ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਾਰੋ ਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਜਿਸ ਦਿਨ ਤਬਦੀਲੀ ਆਉਣੀ ਹੈ ਸਾਡੇ ਸਾਰੇ ਸਰੀਰ ਦੇ ਵਿੱਚ ਤਬਦੀਲੀ ਆ ਜਾਣੀ ਹੈ, ਸਾਡੇ ਮਨ ਦੇ ਵਿੱਚ ਤਬਦੀਲੀ ਆ ਜਾਣੀ, ਸਾਡੀਆਂ ਸੋਚਾਂ ਦੇ ਵਿੱਚ ਤਬਦੀਲੀ ਆ ਜਾਣੀ ਹੈ। ਜੇ ਨਹੀਂ ਆਈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਰੀਰ ਦਾ ਇਕੱਲਾ ਇਕੱਲਾ ਅੰਗ ਤੇਰਾ ਜਿਹੜਾ ਹੈ ਉਹ ਵਿਅਰਥ ਹੈ। ਕੰਨ ਗਲਤ ਸੁਣਦੇ ਨੇ, ਮਿਥਿਆ ਮਿਥਿਆ ਦਾ ਅਰਥ ਹੈ ਜਿਹੋ ਜੇ ਸਰੀਰ ਦੇ ਨਾਲ ਲੱਗੇ ਤੇ ਜਿਹੋ ਜੇ ਨਾ ਲੱਗੇ ਇੱਕ ਸਮਾਨ ਹੀ ਆ, ਤੇਰੇ ਹੱਥ ਪੈਰ ਬਿਲਕੁਲ ਵਿਅਰਥ ਨੇ ਜੇ ਇਹ ਇਹਨਾਂ ਨੇ ਆਪਣਾ ਫਰਜ਼ ਨਹੀਂ ਪਹਿਚਾਣਿਆ, ਤੇਰੇ ਪੈਰ ਗਲਤ ਪਾਸੇ ਵੱਲ ਨੂੰ ਜਾਂਦੇ ਪਏ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੈਂ ਸਮਝਦਾ ਤੂੰ ਲੂਲੇ ਤੋਂ ਵੀ ਭੈੜਾ ਹੈ, ਉਹ ਮਨੁੱਖ ਤੇ ਮਜਬੂਰ ਹੋਏਗਾ ਨਾ, ਚੱਲਣ ਦੀ ਸਮਰੱਥਾ ਨਹੀਂ, ਤੇਰੇ ਪੈਰਾਂ ਵਿੱਚ ਚੱਲਣ ਦੀ ਸਮਰੱਥਾ ਫਿਰ ਵੀ ਤੂੰ ਸਹੀ ਪਾਸੇ ਨਹੀਂ ਚੱਲਦਾ ਪਿਆ, ਤੇਰੇ ਤੋਂ ਤੇ ਅੰਨਾ ਮਨੁੱਖ ਚੰਗਾ, ਤੇਰੇ ਕੋਲ ਅੱਖਾਂ ਨੇ, ਤੇਰੇ ਕੋਲ ਦੇਖਣ ਦੀ ਸ਼ਕਤੀ ਹੈ ਪਰ ਤੈਨੂੰ ਦੇਖਣ ਦੀ ਜਾਚ ਨਹੀਂ ਆਈ, ਤੇਰੇ ਕੋਲ ਬੋਲਣ ਦੀ ਸ਼ਿਕਸ਼ਾ ਦੀ ਨੇ ਆਖਿਆ ਨਾ ਕਿ ਜਿਸ ਮਨੁੱਖ ਦੇ ਮੂੰਹ ਦੇ ਵਿੱਚ ਜ਼ਬਾਨ ਨਹੀਂ, ਜਿਹੜਾ ਮਨੁੱਖ ਗੂੰਗਾ ਹੈ ਉਸ ਮਨੁੱਖ ਤੋਂ ਚੰਗਾ ਹੈ ਜਿਸ ਦੇ ਮਨੁੱਖ ਦੇ ਮੂੰਹ ਦੇ ਵਿੱਚ ਜ਼ਬਾਨ ਤੇ ਹੈ ਪਰ ਜਿਸ ਦੀ ਜ਼ਬਾਨ ਉਸਦੇ ਆਪਣੇ ਵੱਸ ਵਿੱਚ ਨਹੀਂ ਹੈ, ਉਸਦੇ ਆਪਣੇ ਕਾਬੂ ਵਿੱਚ ਨਹੀਂ, ਪਤਾ ਹੀ ਨਹੀਂ ਮੈਂ ਕੀ ਬੋਲਣਾ। ਗੁਰਦੇਵ ਕਹਿਣ ਲੱਗੇ ਮਿਥਿਆ ਮਨ ਪਰ ਲੋਭ ਲੁਭਾਵੈ, ਤੇਰਾ ਅੰਦਰਲਾ ਸਾਰਾ ਕੁਝ ਵਿਅਰਥ ਆ। ਗੁਰਦੇਵ ਕਹਿਣ ਲੱਗੇ ਜੇ ਸਾਰੀ ਜ਼ਿੰਦਗੀ ਹੋਰਨਾਂ ਵੱਲ ਦੇਖ ਕੇ ਲਲਚਾਉਂਦਾ ਰਹਿਆ, ਜੇ ਇਹ ਸੰਤੋਖ ਦੇ ਵਿੱਚ ਆਣ ਕੇ ਨਾ ਟਿਕਿਆ, ਤੇਰਾ ਸਰੀਰ ਵਿਅਰਥ ਹੈ, ਜਿਹੋ ਜਿਹਾ ਹੋਇਆ ਜਿਹੋ ਜਿਹਾ ਨਾ ਹੋਇਆ, ਜੇ ਇਹਦੇ ਨਾਲ ਪਰ ਉਪਕਾਰ ਨਹੀਂ ਕੀਤੇ, ਬਿਨ ਬੂਝੇ ਬਿਨਾਂ ਆਪਣਾ ਫਰਜ਼ ਪਹਿਚਾਨਣ ਤੋਂ, ਬਿਨਾਂ ਆਪਣੀ ਜ਼ਿੰਮੇਵਾਰੀ ਪਹਿਚਾਨਣ ਤੋਂ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਤਨ ਸਫਲਾ ਹੋ ਜਾਏ, ਸਰੀਰ ਸਫਲਾ ਹੋ ਜਾਏ, ਸਰੀਰ ਦਾ ਇੱਕ ਇੱਕ ਅੰਗ ਸਫਲਾ ਹੋ ਜਾਏਗਾ ਜਿਸ ਦਿਨ ਇਹ ਪਰਮਾਤਮਾ ਦਾ ਨਾਮ ਲਏਗਾ, ਭਾਵ ਜਿਸ ਦਿਨ ਇਕੱਲਾ ਇਕੱਲਾ ਸਰੀਰ ਦਾ ਅੰਗ ਜਿਹੜਾ ਹੈ ਆਪਣਾ ਆਪਣਾ ਫਰਜ਼ ਜਿਹੜਾ ਹੈ ਉਹ ਪਹਿਚਾਣ ਲੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜਨ ਤ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ। ਜਿਸ ਨੂੰ ਸਤਿਗੁਰੂ ਮਿਲਿਆ, ਜਿਸ ਨੂੰ ਸੱਚਾ ਗਿਆਨ ਮਿਲਿਆ, ਜਿਸ ਨੇ ਸੱਚੇ ਸਤਿਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਅੰਦਰ ਗ੍ਰਹਿਣ ਕੀਤਾ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਦੇ ਪੱਲੇ ਉਸ ਦੇ ਖਜ਼ਾਨੇ ਹਰੀ ਦੇ ਨਾਮ ਦਾ ਰਸ ਆਇਆ, ਉਹ ਮਨੁੱਖ ਤ੍ਰਿਪਤ ਹੋਇਆ। ਉਸ ਦੀ ਇਹ ਰਸਨਾ ਨੇ ਉਸ ਦੇ ਸਰੀਰ ਦਾ ਇਕੱਲਾ ਇਕੱਲਾ ਅੰਗ ਜਿਹੜਾ ਹੈ ਉਹ ਤ੍ਰਿਪਤ ਹੋ ਗਿਆ। ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨੇ। ਬਸ ਆਹ ਨਿਸ਼ਾਨੀ ਆ, ਹਰੀ ਮੇਰੇ ਮਨ ਦੇ ਵਿੱਚ ਵਸ ਗਿਆ ਹੈ ਜਾਂ ਨਹੀਂ ਵਸਿਆ। ਗੁਰਦੇਵ ਕਹਿਣ ਲੱਗੇ ਹੋਰ ਅੰਨ ਰਸ ਸਭ ਵਿਸਰੇ, ਹੋਰ ਜਿਹੜੇ ਚਸਕੇ ਨੇ, ਹੋਰ ਜਿਹੜੇ ਸਵਾਦ ਨੇ, ਜਿਹੜੇ ਇਹਦੇ ਜੀਵਨ ਦੀ ਸੀਮਾ ਤੋਂ ਬਾਹਰੇ ਨੇ, ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਵਿਸਰ ਜਾਂਦੇ ਨੇ, ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ, ਇਹ ਟਿਕ ਗਿਆ ਗੁਰਦੇਵ ਕਹਿਣ ਲੱਗੇ ਆਪਣੇ ਅੰਦਰ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਮਨੁੱਖ ਨੂੰ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਗਈ। ਇਸ ਪੌੜੀ ਨੂੰ ਤੇ ਅਗਲੀ ਪੌੜੀ ਨੂੰ ਆਪਾਂ ਕੱਲ੍ਹ ਦੇ ਦੀਵਾਨ ਦੇ ਅੰਦਰ ਫਿਰ ਤੋਂ ਥੋੜ੍ਹਾ ਜਿਹਾ ਹੋਰ ਖੋਲ੍ਹਣ ਦਾ ਯਤਨ ਕਰਾਂਗੇ। ਅੱਜ ਦੀਆਂ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਇਕਾਗਰਤਾ ਸਹਿਤ ਸ਼ਿਰਵਣ ਕਰਨ ਵਾਸਤੇ। ਹਾਰਦਿਕ ਤੌਰ 'ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰ
ਆਲ ਰਸਾ ਜੇ ਤੇ ਤੈ ਜਾਗੇ ਨਿਮਖ ਨਤ ਸਨਾ ਤੇਰੀ ਲਾਤ।